ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਸਾਰੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਰੇ ਸੁਮਰੀ ਮਹਿਮਾ ਵਰਨ ਨ ਸਾਕੋ ਤੂੰ ਸਾਗੁਰ ਭਗਵਾਨਾ ਭੂਖ ਪੁੱਛਰੈ ਸ਼ਾਸਤਰ ਖੱਟ ਪਿੰਡ ਗਿਰਨ ਚੜ ਜਾਏ ਅੰਤ ਲਖੈ ਪਦਰ ਸੁਣੈ ਚੌਤਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਰਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਰਹਾਰੀ ਵਾਹਿਗੁਰੂ ਜੀ ਕਾ ਖਾਲਸਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਜੰਤ ਕਿਰਪਾਲਤਾ ਹੋਈ ਹੈ ਜਿਸਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰਭਾਗੀ ਜਿਨ੍ਹਾਂ ਨੇ ਹਾਜ਼ਰੀਆਂ ਭਰਦੀਆਂ ਹੋਈਆਂ ਲਾਹੇ ਪ੍ਰਾਪਤ ਕੀਤੇ ਨੇ ਅੰਮ੍ਰਿਤ ਵੇਲੇ ਤੋਂ ਲਿਖਣ ਦੇ ਪਾਠਾਂ ਤੋਂ ਉਪਰੰਤ ਆਪ ਜੀ ਨੇ ਰਾਜੀ ਸਿੰਘ ਗ੍ਰੰਥ ਰਚਨਾ ਤੋਂ ਗੁਰੂ ਜੀ ਆਪਣੇ ਬਾਣੀ ਦਾ ਰਸਤਾਂ ਸਿਰਜਣ ਕੀਤਾ ਹੈ ਅਤੇ ਹੁਣ ਜੋ ਗੁਰਬਾਣੀ ਦੀ ਲੜੀ ਵਾਰ ਕਥਾ ਚੱਲ ਰਹੀ ਹੈ ਵਿਚਾਰ ਦਾ ਸਮਾਂ ਹੋਇਆ ਹੈ। ਆਓ ਕੁਝ ਕੁ ਸਮਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਾ ਕਰ ਰਹੇ ਨੇ ਸ਼ਬਦ ਦੀ ਵਿਚਾਰ ਕਰਕੇ ਰਾਹ ਪ੍ਰਾਪਤ ਕਰੀਏ ਜੀ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਹੰਡੋਲ ਮਹੱਲਾ ਚੌਥਾ
ਬਸੰਤ ਅਤੇ ਹੰਡੋਲ ਦੋਨਾਂ ਮਿਸ਼ਰਤ ਰਾਗ ਉਚਾਰਨ ਕਰਕੇ ਸੱਚੇ ਪਾਤਸ਼ਾਹ ਜੀ ਮਹੱਲਾ ਚੌਥਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾ ਕਰ ਰਹੇ ਹਨ।
ਆਵਣ ਜਾਣ ਪਿਆ ਦੁੱਖ ਦਿਖਿਆ ਦੇ ਮਨ ਮੁਖ ਸੁਣੀ ਸੁਣ
ਮਨਮੁਖ ਦੇ ਮਨਮੁਖ ਸੁਣੀ ਸੁਣ ਮਨਮੁਖ ਦੀ ਜਿਹੜੀ ਦੇਹ ਹੈ ਸਰੀਰ ਹੈ ਨਾਮ ਤੋਂ ਬਿਨਾਂ ਭਗਤੀ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਸੁਣੀ ਹੈ ਖਾਲੀ ਸਾਪ ਬਿਨਾਂ ਮਿਰਤਕ ਕੀ ਦੋਸਾ ਹਰ ਹਿਰਦੈ ਨਾਮ ਤਪਸਿਓ ਸੰਪਾਸ ਸੱਚਿਆ ਹਰ ਬਾਂਝਾ ਤਿਨ ਸੁਣੀ ਦੇਹ ਫਿਰੈ ਬਿਨ ਨਾਵੈ ਉਹ ਥੱਪ ਥੱਪ ਮੋਏ ਤਰਾਂਝਾ। ਸੋ ਇਸੇ ਪ੍ਰਕਾਰ ਗ੍ਰੰਥਾਕਾਰਾਂ ਦੇ ਹੋਰ ਬਚਨ ਨੇ ਇਹ ਵਿਦ ਪਸਰਾ ਫੂਕ ਬਹਿਤ ਹੈ ਨਾਮ ਬਿਨਾਂ ਅਸਵਾਸ ਸਹਿਤ ਨਾਮ ਤੋਂ ਬਿਨਾਂ ਇਸ ਪ੍ਰਕਾਰ ਸਰੀਰ ਦੇ ਵਿੱਚੋਂ ਸਵਾਸ ਆਉਂਦੇ ਲੰਘਦੇ ਨੇ ਜਿਵੇਂ ਪਸਰੇ ਦੇ ਵਿੱਚੋਂ ਫੂਕ ਹੁੰਦੀ ਹੈ। ਭੱਠੀ ਨੂੰ ਅੱਗ ਦੇਣ ਦੇ ਵਾਸਤੇ ਸੁਹਾਰਾਂ ਦੇ ਕੋਲ ਖਲ ਹੁੰਦੀ ਹੈ ਇੱਕ ਉਸ ਖਲ ਦੇ ਨਾਲ ਉਹ ਖਲ ਦੇ ਵਿੱਚੋਂ ਹਵਾ ਨਿਕਲਦੀ ਹੈ ਅੰਦਰ ਜਾਂਦੀ ਹੈ ਤੇ ਬਾਹਰ ਆਉਂਦੀ ਹੈ ਉਹਦੇ ਨਾਲ ਉਹ ਭੱਠੀ ਨੂੰ ਅੱਗ ਦਿੰਦੀ ਹੈ। ਨਾਮ ਤੋਂ ਬਿਨਾਂ ਉਹਨਾਂ ਦੇ ਵਚਨ ਹਨ ਕਿ ਇਸ ਤਰੀਕੇ ਨਾਲ ਸਵਾਸ ਆਉਂਦੇ ਜਿਵੇਂ ਉਹ ਖਲ ਦੇ ਵਿੱਚੋਂ ਹਵਾ ਨਿਕਲਦੀ। ਇਸ ਪ੍ਰਕਾਰ ਨਾਮ ਤੋਂ ਬਿਨਾਂ ਉਹ ਖਲ ਦੇ ਸਮਾਨ ਸਰੀਰ ਦੀ ਇਸੇ ਬਿਨਾਂ ਸਾਸ ਬਿਨਾਂ ਮਿਰਤਕ ਕੀ ਦੋਸਾ ਸਵਾਸ ਜਿਸ ਤਰ੍ਹਾਂ ਮਿਰਤਕ ਹੁੰਦੀ ਹੈ ਦੇਹ ਗੁਰਦਾ ਦੇਹ ਹੋਈ ਹੋਈ ਉਹਦੇ ਵਿੱਚ ਸਵਾਸ ਨਹੀਂ ਚੱਲਦੇ ਨਾਮ ਤੋਂ ਬਿਨਾਂ ਇਸ ਪ੍ਰਕਾਰ ਸੀਲ ਦੀ ਸਰੀਰ ਦੀ ਹਾਲਤ ਹੈ। ਤੇ ਨਾਮ ਕੌਣ ਨਹੀਂ ਜਪਦਾ ਜਿਹੜਾ ਮਨਮੁਖ ਗੁਰੂ ਤੋਂ ਮੁਖ ਨਾ ਰੱਖਣ ਵਾਲਾ ਆਪਣੇ ਮਨ ਨੂੰ ਮੁਖੀ ਬਣਾਉਣ ਵਾਲਾ ਜਿਸ ਤਰ੍ਹਾਂ ਮਨ ਕਹਿੰਦਾ ਉਹਦੇ ਮਗਰ ਲੱਗਣ ਵਾਲਾ ਮਨਮੁਖ ਹੈ। ਇਸ ਪ੍ਰਕਾਰ ਉਹਦੀ ਜਿਹੜੀ ਦੇਹ ਹੈ ਉਹਦਾ ਜਿਹੜਾ ਸਰੀਰ ਹੈ ਉਹ ਨਾਮ ਤੋਂ ਬਿਨਾਂ ਸੁੰਨੀ ਹੈ, ਖਾਲੀ ਹੈ, ਭਗਤੀ ਰਹਿਤ ਹੋਣ ਕਰਕੇ ਉਸਨੂੰ ਖਾਲੀ ਕਿਹਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਪਾਪ ਕੀਤੇ ਹਰ ਬਾਂਝਾ, ਤਿਨ ਸੁੰਨੀ ਦੇਹ ਫਿਰੈ ਬਿਨ ਨਾਵੈ ਉਹ ਥਾਪ ਥਾਪ ਹੋਏ ਤਰਾਂਝਾ। ਉਹਨਾਂ ਦੀ ਦੇਹ ਸੁੰਨੀ ਹੈ ਤੇ ਉਹ ਇੱਕ ਵਿਕਾਰਾਂ ਦੇ ਵਿੱਚ ਲੱਗ ਲੱਗ ਕੇ ਖੱਪ ਖੱਪ ਕੇ ਮਰ ਜਾਂਦੇ ਨੇ ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਝਿੜਕਾਂ ਪਾਈਆਂ ਨੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਹੀਂ ਵਸਿਆ ਹੈ, ਤਿੰਨ ਮਾਤ ਕੀਤੇ ਹਰ ਬਾਂਝਾ, ਉਹਨਾਂ ਦੀ ਮਾਂ ਨੂੰ ਬਾਂਝ ਕਰਦੀ, ਉਹਨਾਂ ਦੇ ਜੰਮਣ ਦਾ ਕੋਈ ਲਾਭ ਪ੍ਰਾਪਤ ਨਹੀਂ। ਮਹਾਰਾਜ ਨੇ ਐ ਕਹਿ ਲਈਏ ਕਿ ਮਹਾਰਾਜ ਨੇ ਝਿੜਕਾਂ ਪਾਈਆਂ, ਗੁੱਸੇ ਹੋਏ ਜਾਂ ਗਾਲਾਂ ਕੱਢੀਆਂ। ਸੋ ਜਿਨ੍ਹਾਂ ਦੇ ਹਿਰਦੇ ਚ ਨਾਮ ਨਹੀਂ ਵਸਦਾ, ਵਿਧਵਾ ਕਸਨਾ ਭਾਈ ਮਹਿਤਾਰੀ, ਇਸ ਤਰ੍ਹਾਂ ਦੇ ਵੀ ਹੋਰ ਵੀ ਬਚਨ ਆਉਂਦੇ, ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਨਾ ਭਾਈ ਮਹਿਤਾਰੀ, ਜਿਸ ਕੁਲ ਦੇ ਵਿੱਚ ਗਿਆਨਵਾਨ ਭਗਤੀ ਵਾਲਾ ਗਿਆਨ ਵਾਲਾ ਪੁੱਤਰ ਪੈਦਾ ਨਹੀਂ ਹੋਇਆ ਤੇ ਉਹ ਜਿਹੜੀ ਮਾਂ ਹੈ ਵਿਧਵਾ ਕਿਉਂ ਨਾ ਹੋਵੇ, ਉਹਦੇ ਜੰਮਣ ਤੋਂ ਪਹਿਲਾਂ ਉਹਦਾ ਜਿਹੜਾ ਪਿਤਾ ਹੈ ਕਿਉਂ ਨਾ ਮਰ, ਉਹ ਜੰਮਦਾ ਹੀ ਨਾ, ਜਨਮ ਨਾ ਹੀ ਲੈਂਦਾ, ਉਹਦੇ ਜੰਮਣ ਦਾ ਕੋਈ ਲਾਭ ਨਹੀਂ ਹੈ। ਇਸੇ ਪ੍ਰਕਾਰ ਹੋਰ ਪੁੱਛ ਵੀ ਆਉਂਦੇ ਨੇ ਕਿ ਜਿਸ ਨੇ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ, ਅਰਾਧਨਾ ਨਹੀਂ ਕੀਤੀ, ਜਨਮਤ ਕਸਨਾ ਮੋਹ ਅਪਰਾਧੀ, ਉਹਨੂੰ ਅਪਰਾਧੀ ਕਿਹਾ, ਉਹ ਤਾਂ ਅਪਰਾਧੀ ਹੈ, ਜੰਮਦਾ ਹੀ ਕਿਉਂ ਨਾ ਮਰ ਗਿਆ। ਇਸੇ ਤਰ੍ਹਾਂ ਪੁੱਛ ਮੁੱਛ ਗਏ ਕੀਨ ਬਚਿਆ, ਹੋਰ ਵੀ ਪੰਕਤੀਆਂ ਆਉਂਦੀਆਂ ਨੇ, ਤੂੰ ਜਨਮ ਲੈਣ ਦਾ ਤੇਰਾ ਕੀ ਲਾਭ ਹੈ, ਭਗਤੀ ਪਰਮੇਸ਼ਰ ਦੀ ਨਹੀਂ ਕੀਤੀ ਤਾਂ ਤੂੰ ਮਾਤਾ ਦੇ ਗਰਭ ਦੇ ਵਿੱਚ ਕਿਉਂ ਨਾ ਗਲ ਗਿਆ। ਅਸੀਂ ਇਸੇ ਤਰ੍ਹਾਂ ਵਿਦਵਾਨਾਂ ਦੇ ਬਚਨ ਆਉਂਦੇ ਨੇ ਤੇ ਮਾਤਾ ਨੇ ਪੁੱਤਰ ਨੂੰ ਜਨਮ ਦੇਣਾ ਹੈ ਜਾਂ ਉਹ ਭਗਤ ਨੂੰ ਜਨਮ ਦੇਵੇ ਜਾਂ ਸੂਰਮੇ ਨੂੰ ਤੇ ਜਾਂ ਗਿਆਨਵਾਨ। ਜਨਨੀ ਜਨਮ ਦਾ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਸਾਹਿਬ ਸਵਾਵੈ ਨੂਰ, ਜਾਂ ਤਾਂ ਉਹਦੇ ਘਰੇ ਪੁੱਤਰ ਨੇ ਜਨਮ ਲੈਣਾ ਹੈ ਤੇ ਸੂਰਮਾ ਜੰਮੇ ਜਾਂ ਭਗਤ, ਇਸੇ ਪ੍ਰਕਾਰ ਜਾਂ ਗਿਆਨਵਾਨ ਜਨ ਜਾਂ ਫਿਰ ਦਾਤਾ। ਸੋ ਇਸੇ ਪ੍ਰਕਾਰ ਸੰਸਾਰ ਦੇ ਵਿੱਚ ਮਾਤਾਵਾਂ ਹੋਈਆਂ ਜਿਨ੍ਹਾਂ ਦੇ ਘਰੇ ਭਗਤਾਂ ਨੇ ਜਨਮ ਲਿਆ ਹੈ, ਜਨਮ ਤੋਂ ਹੀ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਭਗਤੀ ਦੇ ਵਿੱਚ ਲਾਇਆ ਹੈ। ਸੰਸਾਰ ਦੇ ਵਿੱਚ ਢਾਈ ਮਾਵਾਂ ਮੰਨੀਆਂ ਨੇ, ਇੱਕ ਤਾਂ ਭਗਤ ਸਰੀਰ ਦੀ ਮਾਂ ਨੂੰ ਮਾਤਾ ਮੰਨਿਆ ਹੈ, ਜਨਮ ਤੋਂ ਹੀ ਉਹਨਾਂ ਨੇ ਆਪਣੇ ਪੁੱਤਰ ਨੂੰ ਭਗਤੀ ਦੇ ਵਿੱਚ ਲਾ ਦਿੱਤਾ, ਸ਼ੱਕਰ ਦਾ ਲਾਲਚ ਦੇ ਕਰਕੇ, ਕਿਉਂਕਿ ਮਿੱਠਾ ਖਾਣ ਦਾ ਸ਼ੌਕ, ਸ਼ੱਕਰ ਖਾਣ ਦਾ ਸ਼ੌਕ ਸੀ। ਸੋ ਇਸ ਲਾਲਚ ਵਿੱਚ ਭਗਤ ਕਬੀਰ ਜੀ ਨੇ ਭਗਤੀ ਪਰਮੇਸ਼ਰ ਦੀ ਆਰੰਭ ਕੀਤੀ, ਅਤੇ ਦੂਸਰੀ ਜਿਹੜੀ ਹੈ ਉਹ ਭਗਤ ਧਰੂ ਦੀ ਮਾਂ ਹੈ, ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਜਨਮ ਤੋਂ ਭਗਤੀ ਦੇ ਵਿੱਚ ਲਾਇਆ, ਅਤੇ ਇਸੇ ਤਰ੍ਹਾਂ ਗੋਪੀ ਚੰਦ ਰਾਜੇ, ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ ਤੇ ਉਹ ਗੁਰਮੁਖ ਬਣ ਗਏ, ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਨਹੀਂ ਵਸਿਆ ਉਹ ਮਨਮੁਖ, ਤੇ ਮਨਮੁਖ ਹੈ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਵਣ ਜਾਣ ਭਇਆ ਦੁੱਖ ਭਿੱਖਿਆ, ਉਹ ਭਿੱਖਿਆ ਦੇ ਵਿੱਚ ਲੱਗ ਜਾਂਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਵਿਕਾਰ ਨੇ ਇਹ ਆਪਣੇ ਅਧੀਨ ਕਰ ਲੈਂਦੇ, ਤੇ ਅਧੀਨ ਕਰਕੇ ਤੇ ਫਿਰ ਭਿੱਖਿਆ ਦੇ ਵਿੱਚ ਪੈ ਕਰਕੇ ਤੇ ਦੁੱਖ ਪ੍ਰਾਪਤ ਹੁੰਦਾ ਹੈ। ਸੋ ਇਸੇ ਪ੍ਰਕਾਰ ਬਚਨ ਆਉਂਦੇ ਨੇ, ਸੋ ਮਨਮੁਖ ਹਨ ਜਿਹੜੇ ਉਹਨਾਂ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਵੇ, ਭਾਵੇਂ ਮਨਮੁਖ ਮਨੁੱਖ ਬਿਰਧ ਹੋਵੇ ਤੇ ਭਾਵੇਂ ਗੱਭਰੂ ਹੋਵੇ ਤੇ ਭਾਵੇਂ ਬਚਪਨ ਜਵਾਨ ਬਚਪਨ ਦੇ ਵਿੱਚ ਹੋਵੇ, ਸੋ ਉਹਦੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਉਹ ਦੂਰ ਨਹੀਂ ਹੁੰਦੀ। ਜੋ ਪਾਵਕ ਕਿਤਨ ਨਹੀਂ ਦਰਾਪੈ ਬਿਨ ਹਰ ਕਹਾਂ ਅਗਾਈ, ਜਿਸ ਤਰ੍ਹਾਂ ਕਹਿੰਦੇ ਅੱਗ ਲੱਕੜਾਂ ਦੇ ਨਾਲ ਤ੍ਰਿਪਤ ਨਹੀਂ ਹੁੰਦੀ, ਰਾਜੀ ਨਹੀਂ ਹੈ, ਜਿੰਨੀਆਂ ਲੱਕੜਾਂ ਅੱਗ ਦੇ ਵਿੱਚ ਪਾਈ ਜਾਈਏ ਅੱਗ ਜਿਹੜੀ ਹੁੰਦੀ ਹੈ ਹੋਰ ਜ਼ਿਆਦਾ ਪ੍ਰਚੰਡ ਹੁੰਦੀ ਹੈ, ਹੋਰ ਤੇਜ਼ ਹੁੰਦੀ ਹੈ। ਇਸੇ ਤਰੀਕੇ ਨਾਲ ਇਹ ਵਿਖਿਆ ਦੇ ਵਿੱਚ ਇਹਨਾਂ ਵਿਕਾਰਾਂ ਦੇ ਵਿੱਚ ਲੱਗ ਕਰਕੇ ਕਿਸੇ ਨੇ ਸੰਤੁਸ਼ਟੀ ਨਹੀਂ ਕਿਸੇ ਨੂੰ ਕੋਈ ਰੱਜਿਆ ਨਹੀਂ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਬਾਬਤ ਫਰਮਾਉਂਦੇ ਨੇ ਕਿ ਸਭ ਤੋਂ ਪਹਿਲਾਂ ਜਿਹੜਾ ਵਿਕਾਰਾਂ ਦੇ ਵਿੱਚੋਂ ਹੈ ਉਹ ਰੂਪ ਅਜਿਤ ਸੂਰਮਾ, ਉਹ ਆ ਕਰਕੇ ਵਿਆਪਦਾ ਸਾਰਿਆਂ ਦਾ ਪੁਕਾਰਾਂ ਦਾ ਜਿਹੜਾ ਪਿਓ ਹੈ ਉਹਨੂੰ ਮੰਨਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੇ ਬਾਬਰ ਸਾਹਿਬ ਸਲੋਕਾਂ ਚ ਫਰਮਾਉਂਦੇ ਨੇ, ਇਹ ਅਜਿੱਤ ਸੂਰ ਸੰਗਰਾਮੰਗ ਅਤ ਬਲਨਾ ਬਹੁ ਮਰਦਨ, ਅਜਿੱਤ ਸੂਰਮਾ ਹੈ ਨਾ ਜਿੱਤਿਆ ਜਾਣ। ਸੋ ਜਿਨ੍ਹਾਂ ਨੇ ਸੰਸਾਰ ਵਿੱਚ ਫਤਿਹ ਪਾਈ, ਜਿੱਤ ਪ੍ਰਾਪਤ ਕੀਤੀ ਆਪਣੇ ਬਲ ਕਰਕੇ, ਤਾਕਤ ਕਰਕੇ, ਤੇ ਉਹਨਾਂ ਨੂੰ ਵੀ ਇਹ ਉਹ ਰੂਪ ਸੂਰਮੇ ਨੇ ਜਿੱਤ ਲੈਣਾ ਕੀਤਾ, ਉਹ ਵੀ ਇਸ ਦੇ ਅੱਗੇ ਹਾਰ ਗਏ ਨੇ। ਸੋ ਅਤਰਸੀ ਅਰਜਨ ਤੇ ਜਦੋਂ ਅਭਿਮਨੂ ਦੀ ਮੌਤ ਹੋਈ, ਉਹਦੀ ਆਸ ਉੱਪਰ ਖੜ ਕੇ ਤੇ ਰੋਣ ਲੱਗ ਗਿਆ ਉਹਦੇ ਵਿੱਚ ਆ ਕਰਕੇ। ਸੋ ਇਸ ਕਰਕੇ ਇਹਨੂੰ ਅਜਿੱਤ ਕਿਹਾ, ਨਾ ਜਿੱਤਿਆ ਜਾਣ ਵਾਲਾ ਸੂਰਮਾ ਹੈ, ਅਤ ਬਲਨਾ ਬਹੁਤ ਸਾਰਾ ਬਲ ਵਾਲਾ ਹੈ, ਬਹੁ ਮਰਦਨ ਹੈ, ਬਹੁਤ ਸਾਰੇ ਲੋਕਾਂ ਨੂੰ ਉਹ ਨੇ ਮਲ ਚੁੱਕਿਆ ਹੈ। ਕਣ ਗੰਧਰਵ ਦੇਵ ਮਨੁੱਖ ਪਸ ਪੰਖੀ ਤੇ ਮੋਹਨ ਹੈ, ਇਹਨਾਂ ਪੰਜਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਲੋਕਾਂ ਦੇ ਵਿੱਚ ਵਿਆਖਿਆ ਕੀਤੀ। ਇਹ ਜਿਹੜਾ ਹੈ ਉਹ ਹੈ ਗਣ, ਸੋਹਣਾ ਸੋਹਣਾ ਗਣ ਆਦਿ ਗੰਧਰਵ ਦੇਵਤਿਆਂ ਦੇ ਰਾਗੀ ਦੇਵਤੇ ਤੇ ਮਨੁੱਖ, ਮਨੁੱਖਾਂ ਵਿੱਚ, ਪਸ਼ੂਆਂ ਵਿੱਚ ਤੇ ਪੰਛੀਆਂ ਵਿੱਚ, ਸਾਰਿਆਂ ਨੂੰ ਵਿਸ਼ੇਸ਼ ਕਰਕੇ ਇਹਨੇ ਮੋਹਿਤ, ਸਾਰਿਆਂ ਨੂੰ ਹੀ ਮੋਹਿਆ ਹੋਇਆ, ਸਾਰਿਆਂ ਦੇ ਵਿੱਚ ਮੋਹ ਪ੍ਰਬਲ ਹੈ। ਸੋ ਇਸ ਪ੍ਰਕਾਰ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ? ਸਾਰ ਸੰਗਤ ਵਿੱਚ ਆ ਕਰਕੇ ਤੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ, ਤੇ ਮਨਮੁਖ ਹਨ, ਜਿਹੜਾ ਮਨਮੁਖ ਹੈ ਉਹ ਮੋਹ ਦੇ ਵਿੱਚ ਜ਼ਿਆਦਾ ਸਦਾਕਾਰ ਹੁੰਦਾ। ਸੋ ਕੱਲ ਰਾਤ ਸ਼ਾਮ ਦੀ ਕਥਾ ਦੇ ਵਿੱਚ ਆਇਆ ਸੀ ਕਿ ਜਿਹੜਾ ਅਗਿਆਨੀ ਪੁਰਸ਼ ਹੈ ਉਹ ਜ਼ਿਆਦਾ ਮੋਹ ਦੇ ਵਿੱਚ ਲਵਲੀਨ ਹੁੰਦਾ, ਉਹਦੀ ਜ਼ਿਆਦੀ ਮੋਹ ਵਿੱਚ ਲੱਗੀ ਹੁੰਦੀ ਹੈ। ਸੋ ਉਹ ਮੋਹ ਦੇ ਵਿੱਚ ਪੈ ਕਰਕੇ ਤੇ ਸੰਸਾਰ ਦੇ ਵਿੱਚ ਉਹਦਾ ਆਉਣਾ ਜਾਣਾ ਬਣਿਆ ਰਹਿੰਦਾ, ਕਿਉਂਕਿ ਜਿਸ ਵਸਤੂ ਦੇ ਨਾਲ ਮੋਹ ਹੋ ਜਾਵੇ ਆਵਣ ਜਾਣ ਭਇਆ ਦੁੱਖ ਦਿੱਤਿਆ। ਜਿਸ ਵਸਤੂ ਦੇ ਨਾਲ ਮੋਹ ਹੋ ਜਾਵੇ ਤੇ ਉਹਦੀ ਪ੍ਰਬਲਤਾ ਕਰਕੇ, ਸੋ ਜਿਹੜਾ ਚਿੱਤ ਹੈ, ਧਿਆਨ ਹੈ, ਉਸ ਚੀਜ਼ ਵੱਲੇ ਲੱਗਾ ਰਹਿੰਦਾ ਹੈ, ਤੇ ਜਦੋਂ ਫਿਰ ਮੌਤ ਹੋ ਜਾਂਦੀ, ਸੰਸਾਰ ਤੋਂ ਚਲੇ ਜਾਂਦਾ, ਉਹਦੇ ਵਿੱਚ ਮੋਹ ਹੋਣ ਕਰਕੇ ਤੇ ਸੰਸਾਰ ਦੇ ਵਿੱਚ ਉਹ ਵਸਤੂ ਜਿਹੜੀ ਹੈ ਦੁਬਾਰਾ ਖਿੱਚੀ ਜਾਂਦੀ, ਦੁਬਾਰਾ ਜਨਮ ਹੁੰਦਾ ਤੇ ਫਿਰ ਮਰਦਾ, ਫਿਰ ਜੰਮਦਾ। ਇਸ ਪ੍ਰਕਾਰ ਉਹਨਾਂ ਦਾ ਆਉਣਾ ਜਾਣਾ ਮੋਹ ਕਰਕੇ ਹੋਇਆ ਰਹਿੰਦਾ। ਇਸੇ ਪ੍ਰਕਾਰ ਦੂਸਰਾ ਜਿਹੜਾ ਹੈ ਉਹ ਪਹਿਲਾਂ ਮੋਹ ਹੈ, ਦੂਸਰਾ ਇਸੇ ਤਰੀਕੇ ਨਾਲ ਕਾਮ। ਉਹਦੇ ਬਾਪ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਕਾਮ ਨਤ ਵਿਸਰਾਮ ਮੋਹ ਜੋਨੀ ਪ੍ਰਮਾਵਣ ਹੈ, ਕਿਉਂਕਿ ਮਨਮੁਖ ਜਿਹੜਾ ਉਹਦੇ ਅੰਦਰ ਪੰਜੇ ਹੁੰਦੇ ਤੇ ਪੰਜਾਂ ਕਰਕੇ ਸੰਸਾਰ ਦੇ ਵਿੱਚ ਆਉਣਾ ਜਾਣਾ ਹੁੰਦਾ ਹੈ। ਤੇ ਇਹ ਕਾਮ ਨਰਕ ਵਿਸਰਾਮੰਗ ਬਹੁਤ ਜੋਨੀ ਬ੍ਰਹਮਾਵਣ ਹੈ, ਬਹੁਤੀਆਂ ਜੋਨੀਆਂ ਦੇ ਵਿੱਚ ਭਰਮਾਉਂਦਾ, ਚੱਕਰ ਲਵਾਉਂਦਾ, ਨਰਕਾਂ ਦੇ ਵਿੱਚ ਇਹ ਜਿਹੜਾ ਹੈ ਵਿਸਰਾਮ ਕਰਵਾਉਂਦਾ ਹੈ। ਚਿੱਤ ਹਰਨੰਗ ਤ੍ਰੈ ਲੋਕ ਗਮਿਅੰਗ ਜਪ ਤਪ ਸੂਲ ਬਦਾਰਨ ਹੈ, ਮਨਮੁਖ ਬੰਦੇ ਦਾ ਚਿੱਤ ਹੈ ਜਿਹੜਾ ਉਹ ਨਾਸ ਹੋ ਜਾਂਦਾ ਹੈ, ਸ਼੍ਰੇਸ਼ਟ ਬੁੱਧੀ ਹੈ ਜਿਹੜੀ ਉਹ ਇਸ ਦੇ ਕਰਕੇ ਖਤਮ ਹੋ ਜਾਂਦੀ ਹੈ, ਸੋਚ ਸ਼ਕਤੀ ਖਤਮ ਹੋ ਜਾਂਦੀ ਹੈ। ਤ੍ਰੈ ਲੋਕ ਗਮਿਅੰਗ, ਤਿੰਨਾਂ ਲੋਕਾਂ ਦੇ ਵਿੱਚ ਉਹਦੀ ਗਮਤਾ ਹੋ ਜਾਂਦੀ, ਤਿੰਨਾਂ ਲੋਕਾਂ ਦੇ ਵਿੱਚ ਚੱਕਰ ਕੱਟਦਾ, ਅਥਵਾ ਇਸ ਵਿਸ਼ੇ ਦੀ ਤਿੰਨਾਂ ਲੋਕਾਂ ਦੇ ਵਿੱਚ ਗਮਤਾ ਹੈ। ਜਪ ਤਪ ਸੀਲ ਠੰਡਾ ਸੁਭਾਵ, ਕੀਤੇ ਹੋਏ ਜਪ ਤਪ ਸਭ ਨਾਸ ਹੋ ਜਾਂਦੇ ਆ। ਅਲਪ ਸੁੱਖ ਅਵਿੱਧ ਚੰਚਲ ਊਚ ਨੀਚ ਸਮਾਵਣ, ਅਲਪ ਸੁੱਖ ਥੋੜਾ ਸੁੱਖ ਹੈ, ਅਵਿੱਧ ਧਨ ਤੋਂ ਰਹਿਤ ਹੋ ਜਾਂਦਾ ਹੈ ਮਨੁੱਖ, ਇਸ ਤਰੀਕੇ ਨਾਲ ਚੰਚਲਤਾ ਹੀ ਆ ਜਾਂਦੀ ਹੈ ਤੇ ਸਾਰਿਆਂ ਦੇ ਵਿੱਚ ਇਹ ਸਮਾਇਆ ਹੋਇਆ ਹੈ। ਇਸੇ ਤਰੀਕੇ ਨਾਲ ਜਿਹੜੇ ਦਾ ਗੁਰਮੁਖ ਨੇ ਉਹ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਪੈ ਕਰਕੇ ਤੇ ਇਹਦਾ ਦੂਸਰੇ ਵਿਸ਼ੇ ਦਾ ਜਿਹੜਾ ਡਰ ਹੈ ਉਹ ਖਤਮ ਕਰ ਲੈਂਦੇ ਨੇ, ਤੇ ਮਹਾਰਾਜ ਨੇ ਉਹਨਾਂ ਨੂੰ ਟੀਕਾ ਦੱਸ ਕੇ ਆਪਣੀ ਸ਼ਰਨ ਦੇ ਵਿੱਚ ਪਾ ਕੇ ਉਹਨਾਂ ਦਾ ਡਰ ਕੱਟਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ 'ਚ ਪੈ ਕੇ ਉਹ ਕਹਿੰਦੇ ਨੇ, ਤਵ ਭੈ ਬਿਮੁੰਚਤ ਸਰ ਸੰਗਮ ਹੋਰ ਨਾਨਕ ਨਾਰਾਇਣ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਰੀ ਸ਼ਰਨ ਦੇ ਵਿੱਚ ਪੈ ਕਰਕੇ ਇਸ ਦਾ ਦੂਸਰੇ ਵਿਸ਼ੇ ਦਾ ਜਿਹੜਾ ਡਰ ਹੈ ਇਹ ਕੱਟਿਆ ਜਾਂਦਾ, ਉਹ ਪਰਮੇਸ਼ਰ ਦੀ ਸ਼ਰਨ ਗੁਰਮੁਖ ਲੈਂਦੇ ਨੇ। ਤੇ ਮਨਮੁਖਾਂ ਨੇ ਜਿਹੜੇ ਇਸੇ ਵਿਸ਼ੇ ਦੇ ਵਿੱਚ ਸਦਾਕਾਰ ਹੋ ਕਰਕੇ ਤੇ ਫਿਰ ਨਰਕਾਂ ਦੇ ਵਿੱਚ ਵਿਸਰਾਮ ਕਰਦੇ ਆ, ਇਸੇ ਤਰੀਕੇ ਨਾਲ ਟੇਢੀਆਂ ਜੂਨਾਂ ਦੇ ਵਿੱਚ ਉਹਨਾਂ ਦਾ ਇਸੇ ਤਰ੍ਹਾਂ ਆਉਣਾ ਜਾਣਾ ਹੁੰਦਾ। ਇਸ ਤੋਂ ਅਗਲਾ ਜਿਹੜਾ ਹੈ ਉਹ ਕ੍ਰੋਧ ਹੈ, ਤੇ ਕ੍ਰੋਧ ਹੈ ਜਿਹੜਾ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਉੱਡ ਕਿਹਾ ਹੈ। ਜਿਹੜਾ ਇਹ ਹੈ ਮੋਹ ਹੈ ਉਹ ਪਿਓ ਹੈ, ਤੇ ਇਸੇ ਤਰ੍ਹਾਂ ਜਿਹੜਾ ਇਹ ਕ੍ਰੋਧ ਹੈ ਇਸ ਨੂੰ ਮੂਲ ਕਿਹਾ ਹੈ, ਇਹ ਕਲਯੁਗ ਦਾ ਮੁੱਢ ਹੈ। ਇਹ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਚੇ, ਕ੍ਰੋਧ ਇਹ ਕ੍ਰੋਧ ਤੋਂ ਕਲਯੁਗ ਦਾ ਮੁੱਢ ਸਰੂਪ ਹੈ, ਕਿਉਂਕਿ ਇਹ ਕਹਿੰਦਾ ਹੈ ਅੰਧ ਕਰੋ ਤ੍ਰਿਗਵੰਤਨ ਕੋ ਸ਼੍ਰਿਗਵੰਤਨ ਕੋ ਬਦਰੋ ਕਰ ਡਾਰੋ, ਤੇ ਮੈਂ ਅੰਨਿਆਂ ਕਰ ਦਿੰਦਾ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਮੈਂ ਬੋਲਾ ਕਰ ਦਿੰਦਾ ਹਾਂ। ਇਸ ਕਰਕੇ ਜਿਹਦੇ ਹਿਰਦੇ ਵਿੱਚ ਕ੍ਰੋਧ ਪੈਦਾ ਹੋ ਜਾਂਦਾ, ਕਦੰਚ ਕਰਨਾ ਨਾ ਉਪਰਜਤੇ, ਕਦੇ ਵੀ ਉਹਦੇ ਹਿਰਦੇ ਦੇ ਵਿੱਚ ਦਇਆ ਨਹੀਂ ਪੈਦਾ, ਕਿਰਪਾ ਨਹੀਂ ਪੈਦਾ ਹੁੰਦੀ। ਕ੍ਰੋਧੀ ਆਦਮੀ ਕਿਸੇ ਉੱਪਰ ਦਇਆ ਨਹੀਂ ਕਰਦਾ, ਦੁੱਖ ਦਿੰਦਾ ਹੈ। ਵਿਖਿਅੰਤ ਜੀਵੰ ਵਸ਼ਚੰ ਕ੍ਰੋਧ ਨਿਰਚੰ ਕ੍ਰੋਧ ਜਥਾ ਮਰਕਟ ਹੈ। ਤੇ ਫਿਰ ਮਨਮੁਖ ਦੇ ਵਿੱਚ ਕ੍ਰੋਧ ਵੀ ਹੁੰਦਾ, ਦੋ ਪਹਿਲੇ ਵਿਸ਼ੇ ਵੀ ਤੀਸਰਾ ਵੀ ਕ੍ਰੋਧ ਵੀ ਹੁੰਦਾ। ਤੇ ਫਿਰ ਚੰਗੀ ਤਰ੍ਹਾਂ ਵਸ ਵਿੱਚ ਛੋਟੀ ਜਿਹੀ ਗੱਲ ਤੇ ਗੁੱਸਾ ਆ ਜਾਂਦਾ, ਛੋਟੀ ਜਿਹੀ ਗੱਲ ਤੇ ਹਰੇਕ ਗੱਲ ਤੇ ਆਪਣਾ ਅਪਮਾਨ ਮਹਿਸੂਸ ਕਰਦਾ। ਵਿਖਿਅੰਤ ਜੀਵੰ ਵਸ਼ਚੰ ਕ੍ਰੋਧ, ਕਈ ਜੀਵਾਂ ਨੂੰ ਜਿਹੜਾ ਬਾਤ ਜ਼ਿਆਦਾ ਵਿਸ਼ਈ ਨੇ, ਸੋ ਜ਼ਿਆਦਾ ਵਿਸ਼ਈ ਲੋਕਾਂ ਨੂੰ, ਜ਼ਿਆਦਾ ਵਿਕਾਰੀ ਲੋਕਾਂ ਨੂੰ ਕ੍ਰੋਧ ਛੇਤੀ ਵਸ ਵਿੱਚ ਕਰ, ਜਿਹੜੇ ਜ਼ਿਆਦਾ ਵਿਕਾਰ ਭੋਗਦੇ ਆ ਉਹਨਾਂ ਨੂੰ ਕ੍ਰੋਧ ਛੇਤੀ ਵਸ ਵਿੱਚ ਕਰ ਲੈਂਦਾ ਹੈ। ਫਿਰ ਕ੍ਰੋਧ ਵਿੱਚ ਆ ਕੇ ਨਿਰਚੰ ਕ੍ਰੋਧ ਜਥਾ ਮਰਕਟ ਹੈ, ਮਰਕਟ ਨਾਮ ਬਾਂਦਰ ਦਾ ਹੈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਜਿਵੇਂ ਬਾਂਦਰ ਨੱਚਦਾ ਨਾ, ਇਸ ਪ੍ਰਕਾਰ ਫਿਰ ਕ੍ਰੋਧੀ ਮਨੁੱਖ ਜਿਹੜਾ ਬਾਂਦਰ ਦੇ ਵਾਂਗ ਕ੍ਰੋਧ ਵਿੱਚ ਆ ਕਰਕੇ ਭੁੜਕਦਾ ਹੈ, ਨੱਚਦਾ ਹੈ। ਇਸੇ ਤਰੀਕੇ ਨਾਲ ਅਨਕ ਸਾਸੂ ਤਾੜੰਤ ਜਮ ਦੂਤ ਹੈ। ਤੇ ਫਿਰ ਕ੍ਰੋਧੀ ਵੀ ਨਹੀਂ ਬਖਸ਼ਿਆ ਜਾਂਦਾ, ਜਿਵੇਂ ਪਹਿਲੇ ਦੋ ਉਗਣਾਂ ਦਾ ਫਲ ਹੈ ਮੋਹ ਕਰਕੇ ਤੇ ਦੂਸਰੇ ਵਿੱਚ ਕਰਕੇ ਚੂਨਾ ਦੇ ਵਿੱਚ ਆਉਂਦਾ, ਇਸੇ ਤਰ੍ਹਾਂ ਇਹ ਕ੍ਰੋਧ ਕਰਨ ਵਾਲੇ ਨੂੰ ਵੀ ਅਨਕ ਸ਼ਾਸਨ ਤਾੜੰਤ ਜਮਦੂਤ ਹੈ। ਜਮਦੂਤ ਹਨ ਜਿਹੜੇ ਉਹ ਤਾੜਨਾ ਕਰਦੇ ਅਨੇਕਾਂ ਤਰੀਕਿਆਂ ਦੇ ਸ਼ਾਸਨ ਸਜਾਵਾਂ ਦਿੰਦੇ ਨੇ। ਅਤੇ ਤਬ ਸੰਗੇ ਅਧਮੰਦਰ ਹੈ, ਜਿਹੜਾ ਕ੍ਰੋਧ ਦਾ ਸਾਥ ਕਰਦਾ, ਜਿਹਨੂੰ ਕ੍ਰੋਧ ਆਉਂਦਾ ਉਹ ਮਨੁੱਖ ਦੀ ਨੀਚ ਹੋ ਜਾਂਦਾ। ਸੋ ਇਸੇ ਪ੍ਰਕਾਰ ਇਸ ਤੋਂ ਬਚਣ ਦੇ ਵਾਸਤੇ ਵੀ ਮਹਾਰਾਜ ਨੇ ਗੁਰਮੁਖ ਹਨ ਜਿਹੜੇ, ਮਨਮੁਖਾਂ ਦੀ ਤਾਂ ਇਹ ਹਾਲਤ ਹੈ, ਤੇ ਜਿਹੜੇ ਗੁਰਮੁਖ ਨੇ ਉਹ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਪੈ ਕਰਕੇ ਕ੍ਰੋਧ ਤੋਂ ਵੀ ਬਚ ਜਾਂਦੇ ਆ, ਕਿਉਂਕਿ ਜਿਹੜਾ ਕ੍ਰੋਧ ਹੈ ਇਹ ਵੀ ਜਪ ਤਪ ਦਾ ਵੈਰੀ ਹੈ, ਸੁਭਾਅ ਦਾ ਠੰਡੇ ਸੁਭਾਅ ਦਾ ਵੈਰੀ ਹੈ। ਜਪ ਤਪ ਨੂੰ ਇਹਦੇ ਨਾਲ ਵੀ ਕੀਤੀ ਹੋਈ ਤਪੱਸਿਆ ਜਿਹੜੀ ਆ ਨਾਸ਼ ਹੋ ਜਾਂਦੀ ਹੈ। ਦੀਨ ਦੁੱਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਦੀ ਰੱਖਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਇਸ ਤਰ੍ਹਾਂ ਬੇਨਤੀ ਹੈ, ਮਹਾਰਾਜ ਕਿਰਪਾ ਕਰਕੇ ਆਪ ਜੀ ਮਹਾਰਾਜ ਇਸ ਕ੍ਰੋਧ ਤੋਂ ਜੀਵਾਂ ਦੀ ਰੱਖਿਆ ਕਰੋ। ਕ੍ਰੋਧ ਕਰਕੇ ਹੁਣ ਦੇਖੋ ਜਿਹੜੇ ਵੱਡੇ ਵੱਡੇ ਦੇਸ਼ ਨੇ ਉਹਨਾਂ ਦੀ ਆਪਸ ਵਿੱਚ ਲੜਾਈਆਂ ਹੁੰਦੀਆਂ, ਕੁਝ ਕੁ ਮਨੁੱਖਾਂ ਦਾ ਝਗੜਾ ਹੁੰਦਾ ਤੇ ਦੇਸ਼ਾਂ ਦੀ ਲੜਾਈ ਹੋ ਜਾਂਦੀ। ਕਾਹਦਾ ਵਿੱਚ ਕਾਰਨ ਕ੍ਰੋਧ ਹੀ ਹੈ ਨਾ, ਜੇ ਸਮਝ ਆ ਜਾਵੇ ਲੜਾਉਣ ਵਾਲਾ ਕ੍ਰੋਧ ਹੈ ਤੇ ਉਹਨੂੰ ਸ਼ਾਂਤ ਕਰ ਲਿਆ ਜਾਵੇ ਤੇ ਆਪਣੀ ਲੜਾਈ ਖਤਮ, ਪਰ ਨਹੀਂ। ਸੋ ਇਸ ਪ੍ਰਕਾਰ ਮਨਮੁੱਖ ਲੋਕ ਨੇ ਜਿਹੜੇ ਕ੍ਰੋਧ ਵਿੱਚ ਪੈ ਕਰਕੇ ਤੇ ਇਸ ਤਰ੍ਹਾਂ ਫਿਰ ਉਹਨਾਂ ਨੂੰ ਸਜਾਵਾਂ ਪ੍ਰਾਪਤ ਹੁੰਦੀਆਂ ਨੇ। ਗੁਰਮੁਖਾਂ ਦਾ ਜਿਹੜਾ ਇੱਕ ਕ੍ਰੋਧ ਤੋਂ ਨਿਵਿਰਤੀ ਹੈ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕਰਕੇ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਵੇਂ ਇਹ ਕ੍ਰੋਧ ਹੈ ਤੇ ਚੌਥਾ ਜਿਹੜਾ ਵਿਸ਼ਾ ਹੈ ਉਹ ਲੋਭ ਹੈ, ਉਹਦੇ ਬਾਬਤ ਮਹਾਰਾਜ ਉਹ ਵੀ ਮਨਮੁੱਖ ਦੇ ਵਿੱਚ ਪ੍ਰਬਲ ਹੈ। ਤਿੰਨ ਚੀਜ਼ਾਂ ਜਿਵੇਂ ਤਿੰਨੇ ਇਹ ਪ੍ਰਬਲ ਨੇ ਭਾਰੂ ਨੇ ਮਨੁੱਖ ਉੱਤੇ, ਚੌਥਾ ਵੀ ਜਿਹੜਾ ਹੈ ਚਾਰੇ ਮਹਾਂਬਲੀ ਸੂਰਮੇ ਨੇ, ਸੰਸਾਰ ਦੇ ਅਜਿੱਤ ਸੂਰਮੇ ਨੇ ਪੰਜ, ਇਹਨਾਂ ਨੂੰ ਕੋਈ ਜਿੱਤਣ ਵਾਲਾ ਨਹੀਂ, ਸਿਰਫ ਸਤਿਗੁਰੂ ਸਾਹਿਬ ਜੀ ਹੀ ਜਿੱਤਣ ਵਾਲੇ ਨੇ। ਤੇ ਸਤਿਗੁਰਾਂ ਦੇ ਸਿੱਖ ਜਿਨ੍ਹਾਂ ਉੱਪਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਆ, ਸਹਿਤੇ ਪੰਜ ਆਣ ਮੈਂ ਗੁਰਸਾਪੀ ਦਿੱਤੀ ਖੰਡ ਤੰਦ ਕਿਉਂ, ਗੁਸਾਈ ਦਾ ਪਹਿਲ ਮਾਲਣਾ ਪਾਨਣਾ ਮੈਂ ਗੁਰਮਿਰ ਉਚਿਤ ਮਾਲਣਾ, ਸਹਿਤੇ ਪੰਜ ਜਵਾਨ ਮੈਂ ਗੁਰਸਾਪੀ ਦਿੱਤੀ ਕੰਡ ਜੀਓ। ਇਹ ਗੁਰਮੁਖਾਂ ਦੀ ਅਵਸਥਾ, ਗੁਰਮੁਖਾਂ ਦੀ ਇਹ ਹਾਲਤ, ਜਿਹੜੇ ਸਤਿਗੁਰਾਂ ਦੇ ਪਾਸ ਸ਼ਰਨ ਦੇ ਵਿੱਚ ਆ ਕੇ ਗੁਰਮੁਖ ਬਣ ਜਾਂਦੇ ਨੇ, ਸਤਿਗੁਰੂ ਸਾਹਿਬ ਜੀ ਉਹਨਾਂ ਦੀ ਕੰਨ ਉੱਪਰ ਸਾਥੀ ਦਿੰਦੇ, ਬਖਸ਼ਾ ਰੂਪੀ ਕਿਰਪਾ ਰੂਪੀ ਸਾਥੀ ਦਿੰਦੇ ਆ, ਫਿਰ ਉਹ ਗੁਰਮੁਖ ਇਹਨਾਂ ਪੰਜਾਂ ਨੂੰ ਜਿੱਤ ਲੈਂਦਾ। ਸੋ ਇਹ ਪੰਜੇ ਉਹਨਾਂ ਉੱਪਰ ਹਾਵੀ ਨੇ, ਪੰਜਾਂ ਨੂੰ ਕੰਟਰੋਲ ਵਿੱਚ ਰੱਖਦੇ, ਵਸ ਵਿੱਚ ਕਰਕੇ ਰੱਖਦੇ ਨੇ, ਤੇ ਸਤਿਗੁਰੂ ਸਾਹਿਬ ਜੀ ਇਹਨਾਂ ਨੂੰ ਵਸ ਵਿੱਚ ਕਰਨ ਵਾਲੇ ਆ, ਹੋਰ ਕੋਈ ਵੀ ਨਹੀਂ। ਸੋ ਸਾਰੇ ਸੰਸਾਰ ਦੇ ਅਜਿੱਤ ਸੂਰਮੇ ਜਿੱਤਿਆ ਹੋਇਆ ਇਹਨਾਂ ਨੇ, ਜਿਵੇਂ ਤਿੰਨ ਉਹ ਪ੍ਰਬਲ ਨੇ, ਚੌਥਾ ਜਿਹੜਾ ਲੋਭ ਹੈ, ਇਹ ਲੋਭਾ ਲੰਪਟ ਸੰਗ ਸਿਨਮੋਰ ਹੈ ਅਨਕ ਲਹਿਰੀ ਕਲੋਲ ਤੇ। ਇਹ ਲੋਭਾ ਲੰਪਟ ਲੋਭ ਦੇ ਵਿੱਚ ਆ ਕਰਕੇ ਮਨੁੱਖ ਪਦਾਰਥਾਂ ਦੇ ਵਿੱਚ ਲੰਪਟ ਹੁੰਦਾ, ਲਪਾਇਮਨ ਹੁੰਦਾ, ਖਚਿਤ ਹੁੰਦਾ, ਪਦਾਰਥਾਂ ਵੱਲੇ ਖਿੱਚਿਆ ਜਾਂਦਾ। ਸੋ ਲੋਭ ਦੋ ਪ੍ਰਕਾਰ ਦਾ ਹੈ, ਇੱਕ ਪਦਾਰਥਾਂ ਨੂੰ ਇਕੱਠੇ ਕਰਨ ਦਾ, ਜਿਹਨੂੰ ਤ੍ਰਿਸ਼ਨਾ ਕਹਿ ਦਈਏ, ਤ੍ਰਿਸ਼ਨਾ ਜਿਵੇਂ ਮਹਾਰਾਜ ਨੇ ਕਿਹਾ ਵਿਰਲੇ ਹੀ ਕੀ ਬੁੱਝੀ ਹੈ, ਇਹ ਵੀ ਮਨਮੁੱਖ ਬੰਦੇ ਦੀ ਹਾਲਤ ਹੈ। ਮਨੁੱਖ ਕਿਸੇ ਵਿਰਲੇ ਦੀ ਤ੍ਰਿਸ਼ਨਾ ਬੁੱਝਦੀ ਹੈ, ਸੋ ਕੋੜ ਚੋੜੇ ਮਨ ਨਾ ਹੋਰੇ ਪਰਾ ਪਰਾ ਹੀ ਕੋ ਲੁੱਚ, ਕਰੋੜਾਂ ਜੋੜ ਲੈ ਮਨ ਨਾ ਹੋਰੇ, ਮਨ ਜਿਹੜਾ ਹੈ ਇਹਦੇ ਕਰਕੇ ਪਦਾਰਥਾਂ ਕਰਕੇ ਰੱਜਦਾ ਨਹੀਂ, ਹੋਰ ਚਾਹੁੰਦਾ ਹੋਰ ਚਾਹੁੰਦਾ ਹੋਰ ਮਿਲ ਜਾਵੇ। ਇਸ ਪ੍ਰਕਾਰ ਪਰੇ ਪਰੇ ਹੀ ਕੁਦੁਚੀ ਹੋਰ ਪਰੇ ਤੋਂ ਪਰੇ ਪਰੇ ਤੋਂ ਪਰੇ, ਇਸ ਪ੍ਰਕਾਰ ਪਦਾਰਥਾਂ ਦੀ ਮੰਗ ਕਰਦਾ ਹੈ। ਇਸੇ ਤਰ੍ਹਾਂ ਖਾਣ ਦੀ ਪਦਾਰਥਾਂ ਨੂੰ ਤਰ੍ਹਾਂ ਤਰ੍ਹਾਂ ਦੇ ਰਸਨਾਂ ਦੁਆਰਾ ਪਦਾਰਥਾਂ ਦਾ ਸਵਾਦ ਚੱਖਣਾ, ਤੇ ਪਦਾਰਥ ਧਨ ਪਦਾਰਥ ਸੰਪਤੀ ਆਦਿ ਇਕੱਠੇ ਕਰਨੇ, ਹੋਰ ਜਾਇਦਾਦ ਬਣਾਉਣੀ, ਇਹ ਤ੍ਰਿਸ਼ਨਾ ਹੈ। ਸੋ ਭਾਵੇਂ ਰਾਜ ਪ੍ਰਾਪਤ ਹੋ ਜਾਵੇ ਤਾਂ ਵੀ ਨਹੀਂ ਬੁੱਝਦੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਵੱਡੇ ਵੱਡੇ ਰਾਜੇ ਨੇ ਹਰਭੂਮਨ ਤਾਕੀ ਤ੍ਰਿਸ਼ਨਾ ਨਾ ਬੁੱਝੀ। ਵੱਡੇ ਵੱਡੇ ਰਾਜੇ ਅਤੇ ਜਗੀਰਦਾਰ ਚਾਹੇ ਦਾਦਾ ਵਾਲੇ ਲੋਕ ਉਹਨਾਂ ਦੀ ਤ੍ਰਿਸ਼ਨਾ ਵੀ ਬੁੱਝੀ ਨਹੀਂ। ਜੇ ਕੋਈ ਮਾੜਾ ਬੰਦਾ ਗਰੀਬ ਬੰਦਾ ਕਵੇ ਕਿ ਉਹਨਾਂ ਦੇ ਕੋਲ ਪਦਾਰਥ ਨੇ, ਸ਼ਾਇਦ ਉਹ ਰੱਜੇ ਹੋਣਗੇ, ਸੰਤੁਸ਼ਟ ਹੋਣਗੇ ਉਹ। ਮਹਾਰਾਜ ਕਹਿੰਦੇ ਨਹੀਂ, ਤੇਰਾ ਭੁਲੇਖਾ, ਉਹ ਵੀ ਨਹੀਂ ਰੱਜੇ, ਉਹਨਾਂ ਦੀ ਤ੍ਰਿਸ਼ਨਾ ਬੁੱਝੀ ਨਹੀਂ ਹੈ ਪਦਾਰਥਾਂ ਦੀ। ਉਹ ਤਾਂ ਹੋਰ ਚਾਹੁੰਦੇ ਆ, ਰਾਜਾ ਚਾਹਵੇਗਾ ਮੇਰਾ ਰਾਜ ਹੋਰ ਜ਼ਿਆਦਾ ਵੱਧ ਜਾਵੇ, ਦੂਸਰੇ ਰਾਜੇ ਦਾ ਜਿਹੜਾ ਰਾਜ ਹੈ, ਦੂਸਰੇ ਦੇਸ਼ ਦਾ ਰਾਜ, ਉਹ ਵੀ ਮੈਨੂੰ ਪ੍ਰਾਪਤ ਹੋ ਜਾਵੇ। ਇਸ ਤਰੀਕੇ ਨਾਲ ਇਹ ਲੋਭ ਹੈ ਧਨ ਪਦਾਰਥਾਂ ਨੂੰ, ਮਾਇਆ ਨੂੰ ਇਕੱਠੀ ਕਰਨ ਦਾ। ਤੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਲੋਭਾ ਲੰਬਟ ਸੰਗ ਸਰਮੋਰ ਹੈ, ਸਾਰਿਆਂ ਤੋਂ ਸ੍ਰੋਮਣੀ ਹੈ, ਲੋਭ ਸ੍ਰੋਮਣੀ ਹੈ, ਤੇ ਇਹ ਜਿਹਦੇ ਅੰਦਰ ਵੜ ਜਾਂਦਾ ਹੈ ਤੇ ਉਹ ਲੰਪਟ ਹੋ ਜਾਂਦਾ ਪਦਾਰਥਾਂ ਦੇ ਵਿੱਚ। ਪਦਾਰਥਾਂ ਨੂੰ ਇਕੱਠੇ ਕਰਨ ਦੀ ਉਹਦੇ ਅੰਦਰ ਤਾਂ ਇੱਛਾ ਜਾਗਦੀ ਹੈ, ਅਨਕ ਲਹਿਰੀ ਕਲੋਲ ਤੇ, ਅਨੇਕਾਂ ਤਰੀਕਿਆਂ ਦੀਆਂ ਉਹਦੇ ਵਿੱਚ ਲੋਭ ਦੀਆਂ ਲਹਿਰਾਂ ਵਿੱਚ ਚੱਲਦੀਆਂ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਲੋਭ ਨੂੰ ਕੁੱਤੇ ਦੇ ਨਾਲ ਇਹਦੀ ਤੁਲਨਾ ਕੀਤੀ ਹੈ। ਲੋਭ ਲਹਿਰ ਸਭ ਸਵਾਨ ਹਲਕ ਹੈ, ਮਹਾਰਾਜ ਕਹਿੰਦੇ ਹਲਕਾ ਸਭ ਹੈ ਵਿਗਾਰੇ। ਲੋਭ ਦੀ ਲਹਿਰ ਜਿਹੜੀ ਹੈ ਹਲਕੇ ਕੁੱਤੇ ਦੇ ਵਾਂਗੂ ਹੈ। ਸੋ ਇਸ ਪ੍ਰਕਾਰ ਇਹ ਹਲਕਾ ਨੇ, ਪਦਾਰਥਾਂ ਨੂੰ ਇਕੱਠੇ ਕਰਨ ਦੇ ਹਲਕਾ ਨੇ, ਸਭਨਾਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਲੋਭ ਵੜਿਆ ਹੋਇਆ ਉਸਨੂੰ ਵਿਗਾੜਿਆ ਹੋਇਆ ਹੈ। ਸਾਵੰਤ ਜੀਆ ਬਹੁਤ ਪ੍ਰਕਾਰ ਅਣਕ ਭਾਂਤ ਬਹੁ ਡੋਲ ਤੇ, ਲੋਭ ਦੇ ਕਰਕੇ ਜੀਵ ਤਾਵੰਤ ਦੌੜਦਾ ਫਿਰਦਾ ਹੈ, ਦਸਾਂ ਦਿਸ਼ਾਵਾਂ ਦੇ ਵਿੱਚ ਦੌੜਦਾ, ਕਦੀ ਕਿਤੇ ਜਾਂਦਾ, ਕਦੀ ਕਿਤੇ ਜਾਂਦਾ, ਦੇਸੋਂ ਪ੍ਰਦੇਸ ਹੁੰਦਾ, ਨੌਕਰੀ ਚਾਕਰੀ ਤਰ੍ਹਾਂ ਤਰ੍ਹਾਂ ਦੇ ਕੰਮ ਲੋਭ ਦੇ ਕਰਕੇ ਹੁੰਦੇ ਆ। ਜੇ ਸੰਤੁਸ਼ਟੀ ਹੋਵੇ ਤੇ ਫਿਰ ਆਪੇ ਤੋਂ ਘਰ ਦੇ ਵਿੱਚ ਹੀ ਸਾਰੇ ਪਦਾਰਥ ਪਰਮੇਸ਼ਰ ਨੇ ਪ੍ਰਾਲਬਧ ਦੇ ਵਿੱਚ ਲਿਖਿਆ ਜੋ ਪ੍ਰਾਪਤ ਹੋਣਾ ਹੀ ਹੋਣਾ, ਜਾਣ ਦੀ ਲੋੜ ਨਹੀਂ ਕਿਤੇ ਹੈ। ਪਰ ਨਹੀਂ, ਲੋਭ ਦੇ ਕਰਕੇ ਧਨ ਪਦਾਰਥਾਂ ਨੂੰ ਇਕੱਠੇ ਕਰਨ ਦੇ ਵਾਸਤੇ ਅਣਕ ਤੋਂ ਇਸੇ ਤਰ੍ਹਾਂ ਡੋਲਦਾ ਦੌੜਦਾ ਹੈ, ਬਹੁਤ ਤਰੀਕਿਆਂ ਦੇ ਨਾਲ ਯਤਨ ਕਰਦਾ ਹੈ ਇਸ ਲੋਭ ਦੀ ਪੂਰਤੀ ਦੇ ਵਾਸਤੇ। ਅਣਕ ਭਾਂਤ ਭਾਉ ਡੋਲ ਤੇ, ਅਨੇਕਾਂ ਤਰੀਕਿਆਂ ਦੇ ਨਾਲ ਮਨ ਜਿਹੜਾ ਲੋਭ ਕਰਕੇ ਡੋਲਦਾ ਰਹਿੰਦਾ ਹੈ। ਨੱਚ ਮਿੱਤਰੰਗ ਨੱਚ ਇੱਟੰਗ ਨੱਚ ਬਾਧਵ ਨੱਚ ਮਾਤ ਦਾ ਤਲ ਲੱਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲੋਭ ਲੋਭੀ ਆਦਮੀ ਨੂੰ ਕਿਸੇ ਦੀ ਫਿਰ ਇਸੇ ਤਰ੍ਹਾਂ ਲੱਜਾ ਨਹੀਂ ਰਹਿੰਦੀ, ਸ਼ਰਮ ਨਹੀਂ ਰਹਿੰਦੀ। ਸੋ ਉਹ ਨਾ ਤਾਂ ਮਾਤਾ ਪਿਤਾ ਦਾ ਹੀ ਲਿਹਾਜ ਕਰਦਾ, ਉਹਨਾਂ ਦੇ ਨਾਲ ਵੀ ਠੱਕੀ ਮਾਰ ਲੈਂਦਾ, ਤੇ ਨਾ ਹੀ ਉਹਦਾ ਕੋਈ ਲੋਭੀ ਆਦਮੀ ਦਾ ਕੋਈ ਮਿੱਤਰ ਹੁੰਦਾ। ਸੋ ਲੋਭੀ ਆਦਮੀ ਮਿੱਤਰਾਂ ਦੇ ਨਾਲ ਵੀ ਧਨ ਪਦਾਰਥਾਂ ਦੀ ਠੱਗੀ ਮਾਰਨ ਤੋਂ ਗੁਰੇਜ ਨਹੀਂ ਕਰਦਾ। ਮਨਮੁੱਖ ਦੀ ਸਾਰੀ ਹਾਲਤ ਹੈ, ਕਿਉਂਕਿ ਉਹਦੇ ਵਿੱਚ ਇਹੀ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਮਿੱਤਰਾਂ ਦੇ ਨਾਲ ਵੀ ਉਹ ਇਸੇ ਪ੍ਰਕਾਰ ਵਿਸ਼ਵਾਸ ਘਾਤ ਸਾਹ ਘਾਤ ਕਰਦਾ ਹੈ। ਇਸੇ ਤਰ੍ਹਾਂ ਇਸ਼ਟੰ ਨੱਚ ਇਸ਼ਟੰ, ਜਿਹੜੇ ਪੂਜਨੀਕ ਨੇ ਸਤਿਕਾਰ, ਜੋ ਜਿਹਨਾਂ ਦਾ ਸਤਿਕਾਰ ਕਰਨਾ ਹੈ ਉਹਨਾਂ ਦੇ ਨਾਲ ਵੀ, ਉਹਨਾਂ ਨੂੰ ਵੀ ਬਖਸ਼ਦਾ ਨਹੀਂ। ਨੱਚ ਬਾਧਵ, ਨਾ ਰਿਸ਼ਤੇਦਾਰਾਂ ਨੂੰ ਬਖਸ਼ਦਾ, ਉਹਨਾਂ ਦੇ ਨਾਲ ਵੀ ਮਾਇਆ ਕਰਕੇ ਉਹਨਾਂ ਦਾ ਸੰਬੰਧ ਹੁੰਦਾ ਹੈ। ਸੋ ਮਾਇਆ ਕਰਕੇ ਸਭ ਕੁਝ ਲੈਣ ਦੇਣ ਹੁੰਦਾ, ਉਹ ਤਾਂ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ। ਨੱਚ ਮਾਤ ਪਿਤਾ ਤਾਂ ਲੱਗਿਆ, ਨਾ ਹੀ ਮਾਤਾ ਪਿਤਾ ਦੇ ਉਹ ਧਨ ਪਦਾਰਥਾਂ ਕਰਕੇ ਲੱਗਿਆ ਕਰਦਾ ਹੈ। ਸੋ ਗੁਰੂ ਕਰਦਿਆਂ ਗੋਲਕਾਂ ਚਰਾਉਣ ਤੋਂ ਵੀ ਮਨਮੁੱਖ ਜਿਹੜਾ ਗਰੇਜ ਨਹੀਂ ਕਰਦਾ, ਗੁਰੂ ਦਾ ਧਨ ਪੈਸਾ ਵੀ ਚਰਾ ਲੈਂਦਾ, ਮਾਤਾ ਪਿਤਾ ਦਾ ਵੀ ਧਨ ਪੈਸਾ ਚਰਾ ਲੈਂਦਾ ਲੋਭੀ ਮਨੁੱਖ। ਤੇ ਸ਼ਸਤਰਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਬੜੀ ਸਜਾਵਾਂ ਲਿਖੀਆਂ, ਜਿਹੜਾ ਇਸ ਪ੍ਰਕਾਰ ਲੋਭ ਧਾਰਨ ਕਰਕੇ ਗੁਰੂ ਗੋਲਕ ਨੂੰ ਚੁਰਾਉਣ ਵਾਲੇ ਜਾਂ ਮਾਤਾ ਪਿਤਾ ਦੇ ਰੁਪਈਏ ਪੈਸੇ ਨੂੰ ਚੁਰਾਉਣ ਵਾਲੇ ਨੇ। ਅਕਰਨੰ ਸਰੋਤ ਅਖਾਦ ਖਾਦੰ ਅਸਾਚੰ ਸਾਚ ਬੱਚਿਆ, ਲੋਭ ਦੇ ਵਿੱਚ ਆ ਕਰਕੇ ਮਨੁੱਖ ਜਿਹੜਾ ਕੰਮ ਨਹੀਂ ਕਰਨਾ ਉਹ ਵੀ ਕਰ ਜਾਂਦਾ, ਧਰਮ ਤੋਂ ਡਿੱਗ ਪੈਂਦਾ ਹੈ। ਸੋ ਅਕਰਨੰ ਸਰੋਤ, ਨਾ ਕਰਨ ਯੋਗ ਵੀ ਕਰ ਜਾਂਦਾ ਅਖਾਦੰ ਸਾਧ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਆਹ ਚੀਜ਼ ਤੋਂ ਨਹੀਂ ਖਾਣੀ, ਤੇ ਲੋਭ ਦੇ ਵਿੱਚ ਆ ਕਰਕੇ। ਹੁਣ ਖਾਣਾ ਵੀ ਲੋਭ ਹੈ ਨਾ, ਦੋ ਪ੍ਰਕਾਰ ਦਾ ਲੋਭ, ਇੱਕ ਪਦਾਰਥ ਇਕੱਠੇ ਕਰਨ ਦਾ, ਖਾਣ ਦਾ, ਤੇ ਪਦਾਰਥ ਇਕੱਠੇ ਕਰਨ ਦੇ ਵਾਸਤੇ ਜਿਹੜੀ ਕੰਮ ਜਿਹੜੀ ਗੱਲ ਨਹੀਂ ਕਰਨੀ। ਸੋ ਧਨ ਮਿਲਣਾ ਚਾਹੀਦਾ, ਧਨ ਪ੍ਰਾਪਤ ਕਰਨ ਦੇ ਵਾਸਤੇ ਉਹ ਵੀ ਕਰ ਜਾਂਦੇ ਇਸੇ ਤਰ੍ਹਾਂ। ਸੋ ਇਹ ਲੋਭ ਦੇ ਵਾਸਤੇ ਸੀ ਨਾ, ਜਦੋਂ ਉੱਥੇ ਰਾਜ ਹੁੰਦਾ ਸੀ ਮੁਗਲਾਂ ਦਾ, ਤੇ ਰਾਜਪੂਤ ਆਪਣੀਆਂ ਕੁੜੀਆਂ ਦੇ ਕਰਕੇ, ਬੇਟੀਆਂ ਦੇ ਕੇ ਰਾਜਸਾਬ ਹੀਰਾ ਲੈਂਦੇ ਸਨ। ਨਾ ਕਰਨ ਯੋਗ ਵਾਲੀ ਗੱਲ ਹੈ ਨਾ, ਆਪਣੀ ਜਿਹੜੀ ਇੱਜ਼ਤ ਨੂੰ ਸਿੱਕੇ ਤੇ ਟਾਂਗੇ ਤੇ ਜ਼ਕੀਰਾਂ ਲੈਣੀਆਂ। ਸੋ ਮਹਾਰਾਜ ਕਹਿੰਦੇ ਲੋਭ ਦੇ ਕਰਕੇ ਇਹ ਕਰ ਜਾਂਦਾ, ਲੋਭ ਹੀ ਕਰਾਉਣ ਵਾਲਾ ਅੰਦਰੋਂ। ਇਸੇ ਤਰ੍ਹਾਂ ਅਖਾਦਿਅੰ ਸਾਦ, ਨਾ ਖਾਣ ਯੋਗ ਚੀਜ਼ਾਂ ਜਿਹੜੀਆਂ ਮਹਾਰਾਜ ਨੇ ਵਰਜਿਤ ਕੀਤੀਆਂ। ਇਸੇ ਤਰ੍ਹਾਂ ਫਿਰ ਜ਼ਬਾਨ ਦੇ ਰਾਸਤੇ ਵਾਸਤੇ ਜਿੱਥੋਂ ਨਹੀਂ ਖਾਣਾ ਉੱਥੋਂ ਖਾ ਜਾਂਦਾ, ਜਿਨ੍ਹਾਂ ਨੇ ਕਦੀ ਹੱਥ ਧੋਣੇ ਵੀ ਜਿਨ੍ਹਾਂ ਨੂੰ ਨਹੀਂ ਆਉਂਦੇ ਸੀ ਉਹਨਾਂ ਦੇ ਕੋਲੋਂ ਫਿਰ ਜਾ ਕੇ ਪਦਾਰਥ ਸਭਾਂ ਤੋਂ ਜਾ ਕੇ, ਜਿੱਥੇ ਕੋਈ ਸੁਚਿਮਤਾ ਨਹੀਂ, ਜਿੱਥੇ ਕੋਈ ਸਫਾਈ ਨਹੀਂ ਹੈ, ਉੱਥੋਂ ਜਾ ਕੇ ਪਦਾਰਥ ਖਾਂਦਾ ਹੈ। ਸਿਰਫ ਜਵਾਨ ਇਹ ਲੋਭ ਹੈ ਸਾਰਾ, ਅਸਾਜੰਗ ਸਾਧ ਬੱਚਿਆ, ਜਿਹੜੀ ਚੀਜ਼ ਸਰੀਰ ਗੁਰੂ ਉੱਪਰ ਕੱਪੜਾ ਨਹੀਂ ਧਾਰਨ ਕਰਨਾ, ਨਹੀਂ ਪਾਉਣਾ, ਤੇ ਲੋਭ ਦੇ ਵਿੱਚ ਆ ਕਰਕੇ ਮਨੁੱਖ ਪਾ ਲੈਂਦਾ। ਜਿਵੇਂ ਗੋਰਿਆਂ ਦਾ ਰਾਜ ਹਿੰਦੁਸਤਾਨ ਦੇ ਉੱਪਰ, ਉਦੋਂ ਸਰਦਾਰਾਂ ਨੇ ਹੱਥ ਮਲਾ ਲਏ, ਸਿਰ ਤੇ ਟੋਪੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ, ਆਪਣੀ ਪਗੜੀ ਪੱਗ ਲਾ ਕਰਕੇ, ਦਸਤਾਰ ਲਾ ਕੇ। ਤੋ ਲੋਭ ਦੇ ਵਿੱਚ ਆ ਕਰਕੇ ਗੋਰੇ ਖੁਸ਼ ਹੋ ਕੇ ਸਾਡਾ ਰਾਜ ਭਾਵ ਜਾਂ ਸਾਨੂੰ ਨੌਕਰੀ ਚਾਕਰੀ ਆਦਿ ਇਸੇ ਤਰ੍ਹਾਂ ਲਾਈ ਰੱਖਣਗੇ, ਲੋਭ ਦੇ ਕਰਕੇ ਸੀ ਸਾਰਾ ਕੁਝ। ਇਸੇ ਤਰ੍ਹਾਂ ਇਹ ਲੋਭ ਦੀ ਹਾਲਤ ਹੈ। ਤੇ ਮਨਮੁਖ ਦੇ ਵਿੱਚ ਇਹ ਲੋਭ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਕ੍ਰੋਧ ਵੀ ਹੈ, ਮੋਹ ਵੀ ਹੈ, ਇਸੇ ਤਰ੍ਹਾਂ ਕਾਮ ਵੀ ਹੈ, ਸਾਰੇ ਵਿਸ਼ੇ ਹਨ। ਤੇ ਮਨਮੁਖ ਇਹਨਾਂ ਦੇ ਵਿੱਚ ਪੈ ਕਰਕੇ ਦੁੱਖ ਪਾਉਂਦਾ। ਤੇ ਗੁਰਮੁਖ ਜਿਹੜੇ ਨੇ ਇਸ ਲੋਭ ਤੋਂ ਬਚਦੇ ਆ, ਉਹ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਕਰਕੇ ਬਚਦੇ ਆ। ਮਹਾਰਾਜ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਤੁਸੀਂ ਲੋਭ ਤੋਂ ਬਚਾਓ, ਇਹ ਲੋਭ ਬੜਾ ਭੈੜਾ ਹੈ, ਆ ਜਾਵੇ ਤੇ ਸੋ ਇਸ ਤੋਂ ਬਚਣਾ ਔਖਾ ਹੈ। ਉਹ ਆ ਕਰਕੇ ਕਹਿੰਦੇ ਮਹਾਰਾਜ ਤਰਾਹੇ ਤਾਹੇ ਤਰਾਹੇ ਤਰਾਹੇ ਸਰਨ ਸਵਾਮੀ ਤੇ ਵਿਗਿਆਪਤ ਨਾਨਕ ਹਰ ਨਰ ਹਰਹਿ। ਇਹ ਸੱਚੇ ਪਾਤਸ਼ਾਹ ਜੀ ਆਪ ਸਾਰੀਆਂ ਜਗ੍ਹਾ ਤੇ ਜੋ ਵਿਆਪਕ ਹੋ, ਤਰਾਹੇ ਤਰਾਹੇ ਮਹਾਰਾਜ ਸਾਡੀ ਇਸ ਤੋਂ ਰੱਖਿਆ ਕਰੋ, ਬਚਾਓ ਬਚਾਓ ਸਰਨ ਸਵਾਮੀ। ਹੇ ਮਾਲਕ ਸੱਚੇ ਪਾਤਸ਼ਾਹ ਜੀ ਆਪ ਜੀ ਸਰਨਾ। ਇਹ ਗੁਰਮੁਖਾਂ ਦੀ ਹਾਲਤ, ਗੁਰਮੁਖ ਬਚ ਜਾਂਦੇ ਨੇ ਸਰਨ ਚ ਆ ਕੇ, ਜਿਹੜੇ ਮਨਮੁਖ ਹੈ ਤੇ ਉਹਨਾਂ ਦੀ ਇਹ ਹਾਲਤ ਹੁੰਦੀ ਹੈ। ਇਸੇ ਤਰ੍ਹਾਂ ਪੰਜਵੇਂ ਨੰਬਰ ਤੇ ਪੰਜਵਾਂ ਜਿਹੜਾ ਹੈ ਉਹ ਹੰਕਾਰ ਹੈ, ਇਹ ਵੀ ਕਿਸੇ ਤੋਂ ਘੱਟ ਨਹੀਂ। ਇਹ ਜੰਮਣ ਤੇ ਮਰਨ ਦਾ ਮੂਲ ਕਾਰਨ ਹੈ। ਇਹ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਇਹ ਜੰਮਣ ਤੇ ਮਰਨ ਦੇ ਮੁੱਢ ਸੂਪ ਘਾਰ ਤੂੰ ਜਿਸ ਮਨ ਵਿੱਚ ਆ ਜਾਵੇ ਉਸ ਮਨ ਨੂੰ ਪਾਪੀ ਬਣਾ ਦੇ। ਜੰਮਣ ਤੇ ਮਰਨ ਦਾ ਮੁੱਢ ਇਹਦੇ ਇਸ ਹੰਕਾਰ ਦੇ ਕਰਕੇ ਹੀ ਜੰਮਣਾ ਤੇ ਮਰਨਾ ਹੁੰਦਾ ਹੈ। ਤੇ ਜਿਸ ਮਨ ਦੇ ਨਾਲ ਇਹ ਹੰਕਾਰ ਲੱਗ ਜਾਵੇ ਤੇ ਉਹ ਜਿਹੜਾ ਮਨ ਹੈ ਪਾਪੀ ਹੋ ਜਾਂਦਾ ਹੈ। ਮਿੱਤਰੰ ਸਜਨ ਸਤਰੰਗ ਦ੍ਰਿੜੰਤ ਅਨਕ ਮਾਇਆ ਸੰਕੀਰਨ ਹੈ। ਇਹ ਹੰਕਾਰ ਦੇ ਹੰਕਾਰ ਅਨੇਕਾਂ ਤਰੀਕਿਆਂ ਦੀ ਮਾਇਆ ਅਪਣਾਉਂਦਾ ਹੈ, ਜੀਵ ਰੂਪ ਮਾਇਆ ਪਾਉਂਦਾ ਹੈ। ਹੰਕਾਰ ਦੇ ਕਰਕੇ ਮਿੱਤਰੰ ਸਜੰਤ ਮਨੁੱਖ ਮਿੱਤਰਾਂ ਨੂੰ ਛੱਡ ਦਿੰਦਾ। ਮਿੱਤਰ ਸਤਿਕਾਰ ਨਹੀਂ ਕਰਦੇ, ਮੈਨੂੰ ਚੰਗੀ ਤਰ੍ਹਾਂ ਬੁਲਾਉਂਦੇ ਨਹੀਂ, ਸੋ ਬਾਕੀ ਲੋਕ ਮੇਰਾ ਸਤਿਕਾਰ ਕਰਦੇ ਆ। ਮਿੱਤਰ ਤਾਂ ਮੈਨੂੰ ਉਸੇ ਤਰ੍ਹਾਂ ਹੀ ਉਸੇ ਆਵਾਜ਼ ਨਾਲ ਹੀ ਆਵਾਜ਼ ਮਾਰਦੇ ਆ, ਉਸੇ ਤਰ੍ਹਾਂ ਪਹਿਲਾਂ ਵਾਂਗੂ ਹੀ। ਇਸ ਕਰਕੇ ਮਿੱਤਰਾਂ ਨੂੰ ਛੱਡ ਦਿੰਦਾ। ਸਤਰੰਗ ਤੇ ਹੰਕਾਰ ਦੇ ਕਰਕੇ ਮਾਣ ਚਾਹੁੰਦਾ, ਸਤਿਕਾਰ ਚਾਹੁੰਦਾ, ਅੰਦਰ ਹਾਂ ਹੈ, ਮੈਂ ਹਾਂ, ਮੇਰਾ ਸਤਿਕਾਰ ਹੋਵੇ। ਇਸ ਤਰੀਕੇ ਨਾਲ ਮਿੱਤਰਾਂ ਨੂੰ ਛੱਡ ਦਿੰਦਾ। ਸਤਰੰਗ ਦ੍ਰਿੜੰਤ, ਜਿਹੜੇ ਸ਼ਤਰੂ ਨੇ, ਦੁਸ਼ਮਣ ਹਨ, ਤੇ ਉਹਨਾਂ ਦੇ ਨਾਲ ਉਹ ਭਾਵੇਂ ਉੱਤੋਂ ਤੋਂ ਫੋਕੀ ਵਡਿਆਈ ਕਰਨ, ਤੇ ਉਹਨਾਂ ਦੇ ਨਾਲ ਫਿਰ ਹੰਕਾਰ ਦੇ ਕਰਕੇ ਵੀ ਮਾਣ ਹੁੰਦਾ, ਸਤਿਕਾਰ ਹੁੰਦਾ, ਹਉਮੈ ਨੂੰ ਪੱਠੇ ਪਾਏ ਜਾ ਰਹੇ ਨੇ, ਤੇ ਉਹਨਾਂ ਦਾ ਇਸ ਪ੍ਰਕਾਰ ਮਿੱਤਰ ਬਣ ਜਾਂਦਾ, ਦੋਸਤ ਬਣ ਜਾਂਦਾ ਹੰਕਾਰੀ ਮਨੁੱਖ। ਤੇ ਆਵੰਤ ਜਾਮਤ ਸਕੰਤ ਕੀਆ ਦੁੱਖ ਸੁੱਖ ਪਾਉ ਭੋਗਣਾ। ਹੰਕਾਰ ਦੇ ਕਰਕੇ ਜੰਮਣ ਮਰਨ ਹੁੰਦਾ, ਜੰਮਣ ਤੇ ਮਰਨ ਦਾ ਮੂਲ ਹੈ, ਤੇ ਆਉਂਦਾ ਜਾਂਦਾ ਰਹਿੰਦਾ। ਆਵੰਤ ਜਾਵੰਤ ਸਕੰਤ ਕੀਆ ਦੁੱਖ ਸੁੱਖ ਪਾਉ ਭੋਗਣਾ। ਹੰਕਾਰ ਦੇ ਕਰਕੇ ਬਹੁਤ ਦੁੱਖ ਤੇ ਸੁੱਖ ਭੋਗਦਾ ਹੈ, ਤੇ ਚੂਨਾ ਦੇ ਵਿੱਚ ਆਉਂਦਾ ਜਾਂਦਾ, ਜੰਮਦਾ ਤੇ ਮਰਦਾ ਰਹਿੰਦਾ। ਆਉਣ ਜਾਣ ਭਇਆ ਦੁੱਖ ਵਿਖਿਆ, ਮਨਮੁਖ ਸੁਣੀ ਮਨਮੁਖ ਦੇ ਮਨਮੁਖ ਸੁਣੀ ਸੁਣ। ਇਸ ਪ੍ਰਕਾਰ ਇਹਦੇ ਕਰਕੇ ਵੀ ਆਉਣਾ ਜਾਣਾ ਹੁੰਦਾ ਹੈ। ਪ੍ਰਮ ਭਿਆਨ ਉਦਿਆਨ ਰਮਣ ਮਹਾਂ ਬਿਗਤ ਅਸਾਧ ਰੋਗਣਾ ਹੈ। ਇਹ ਮਹਾਨ ਬਿਗਤ ਹੈ, ਨਾ ਕੱਟਿਆ ਜਾਣ ਵਾਲਾ ਰੋਗ ਹੈ, ਅਸਾਧ ਜਿਹੜਾ ਰੋਗ ਸਾਧਿਆ ਨਾ ਜਾਵੇ, ਸੋ ਭਿਆਨਕ ਰੋਗ ਹੈ। ਸੋ ਇਸ ਪ੍ਰਕਾਰ ਸੋ ਇਹ ਹੰਕਾਰ ਦੇ ਕਰਕੇ, ਸੋ ਇਸੇ ਤਰ੍ਹਾਂ ਪ੍ਰਮ ਭਿਆਨ ਉਦਿਆਨ ਰਮਣ ਭਰਮ ਦੇ ਵਿੱਚ ਪੈ ਕਰਕੇ, ਤੇ ਇਸ ਤਰ੍ਹਾਂ ਸੰਸਾਰ ਉਜਾੜ ਦੇ ਵਿੱਚ ਮਨੁੱਖ ਜਿਹੜਾ ਹੰਕਾਰ ਦੇ ਕਰਕੇ ਭਰਮਦਾ ਰਹਿੰਦਾ ਹੈ। ਤੇ ਪੰਜਾਂ ਵਿਕਾਰਾਂ ਦੇ ਕਰਕੇ ਮਨੁੱਖ ਜਿਹੜਾ ਮਨਮੁਖ ਹੋ ਜਾਂਦਾ, ਜਿਹਦੇ ਵਿੱਚ ਇਹ ਪਰਪਲ ਪੰਜੇ ਸ਼ਤਰੂ ਨੇ, ਸੋ ਉਹ ਮਨੁੱਖ ਦੇ ਵਿਜੇ ਦੇ ਵਿੱਚ ਇਹ ਪੰਜ ਚੱਲਦੇ ਹੋਣ, ਉੱਥੇ ਨਾਮ ਕਿੱਥੇ ਵਸਣਾ ਹੈ। ਉਹਦੀ ਦੇਹ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁੰਜੀ ਪੁੰਜ, ਸੁੰਜੀ ਹੈ, ਭਗਤੀ ਤੋਂ ਬਿਨਾਂ ਖਾਲੀ ਹੈ। ਤੇ ਭਗਤੀ ਤੋਂ ਬਿਨਾਂ ਖਾਲੀ ਹੋਣ ਕਰਕੇ ਭਗਤੀ ਦੇ ਨਾਲ ਇਹਨਾਂ ਵਿਕਾਰਾਂ ਦੇ ਉੱਪਰ ਜਿੱਤ ਪੈਣੀ ਹੈ। ਤੇ ਭਗਤੀ ਤੋਂ ਖਾਲੀ ਹੋਣ ਕਰਕੇ ਇਹ ਵਿਖਿਆ ਦੇ ਵਿੱਚ, ਵਿਕਾਰਾਂ ਦੇ ਵਿਖਿਆ ਦੇ ਵਿੱਚ, ਪੰਜਾਂ ਦੇ ਵਿੱਚ ਲਾ ਕਰਕੇ ਤਦਾਕਾਰ ਹੋ ਰਿਹਾ, ਮਸਤ ਹੋ ਰਿਹਾ, ਜਿਸ ਕਰਕੇ ਆਵਣ ਜਾਣ ਪਿਆ। ਸੰਸਾਰ ਦੇ ਵਿੱਚ ਆਉਣਾ ਤੇ ਜਾਣਾ, ਜੰਮ ਕੇ ਆਉਣਾ ਤੇ ਮਰ ਕੇ ਸੰਸਾਰ ਤੋਂ ਜਾਣਾ, ਇਸੇ ਤਰ੍ਹਾਂ ਠੇਡੀਆਂ ਜੂਨਾਂ ਦੇ ਵਿੱਚ ਪੈ ਜਾਣਾ ਤੇ ਨਿਕਲ ਜਾਣਾ, ਇਸੇ ਤਰ੍ਹਾਂ ਇਹਦੇ ਵਿੱਚ ਬਣਿਆ ਰਹਿੰਦਾ ਹੈ। ਸੋ ਇਸ ਪ੍ਰਕਾਰ ਭਗਤੀ ਤੋਂ ਬਿਨਾਂ, ਸੋ ਇਸੇ ਤਰ੍ਹਾਂ ਜੀਵ ਆਤਮਾ ਜਿਹੜੀ ਤਪਦੀ ਰਹਿੰਦੀ ਹੈ।
ਰਾਮ ਨਾਮ ਖਿੰਨ ਪਲ ਨਹੀਂ ਚੇਤਿਆ, ਜਮ ਪਕੜੇ ਕਾਲ ਸਲੰਜਾ।
ਖਿੰਨ ਪਲ, ਥੋੜਾ ਸਮਾਂ ਵੀ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਚੇਤੇ ਕਦੀ ਵੀ ਨਹੀਂ ਕੀਤਾ। ਮਨ ਕਰਕੇ ਤਾਂ ਕਦੇ ਵੀ ਪਰਮੇਸ਼ਰ ਦੇ ਗੁਣ ਗਾਏ ਨੀ, ਮਨ ਵਿੱਚ ਤਾਂ ਪੁਰ ਨੇ ਹਰ ਵਕਤ ਸਾਕਾਰ ਪੁਰੇ। ਸੋ ਪਰਮੇਸ਼ਰ ਦਾ ਨਾਮ ਕਦੇ ਚੇਤੇ ਨੀ ਕਰਤਕ ਕੀਤਾ ਮਨਮੁਖ ਨੇ, ਇਹਨਾਂ ਵਿਕਾਰਾਂ ਦੇ ਵਿੱਚ ਕੀ ਉਮਰ ਲੰਘਾਈ ਹੈ। ਧਨ ਪਦਾਰਥ ਨੂੰ ਇਕੱਠਿਆਂ ਕਰਦਿਆਂ ਚੌਦੀ ਚੌਦੀ ਜੁਰਗ ਹੈ, ਚੋਰਾ ਲੱਖ ਕਰੋੜ ਚਲਦੀ ਵਾਰ ਨਾ ਕੱਚ ਮੇਰੇ ਉਤਾਈ ਨੰਗੋਟੀ ਚੋਰ। ਸਾਰੀ ਉਮਰ ਇਸੇ ਤਰ੍ਹਾਂ ਧਨ ਦੇ ਪਿੱਛੇ ਪੈ ਕਰਕੇ ਟੋਡੀ ਟੋਡੀ ਜੋੜ ਕੇ ਜੋੜਦਾ ਰਿਹਾ ਤੇ ਇਕੱਠੇ ਕਰ ਲਈ ਮਾਇਆ। ਸੋ ਇਸੇ ਤਰ੍ਹਾਂ ਫੇਰ ਖਾਲੀ ਗਿੰਦਲਾ ਗਿਆ, ਜਦੋਂ ਸਾਰੀ ਧਨ ਪਦਾਰਥ ਇਕੱਠੇ ਹੋ ਗਏ ਉਹਨੇ ਚਲੋ ਉਮਰ ਬਤੀਤ ਹੋ ਗਈ, ਬੁੱਢਾ ਹੋ ਗਿਆ। ਤੇ ਜਦੋਂ ਫਿਰ ਭੋਗਣ ਦਾ ਸਮਾਂ ਆਇਆ ਤੇ ਫਿਰ ਸੰਸਾਰ ਤੋਂ ਇਹ ਦੁਨੀਆਂ ਤੋਂ ਚੱਲਦਾ ਬਣਿਆ ਹੈ। ਸੋ ਪਰਮੇਸ਼ਰ ਦਾ ਨਾਮ ਤਾਂ ਕਦੇ ਚੇਤੇ ਹੀ ਨੀ ਕੀਤਾ, ਇੱਧਰ ਹੀ ਲੱਗਾ ਰਿਹਾ, ਕਦੀ ਮਨ ਦੇ ਵਿੱਚ ਵਿਚਾਰ ਹੀ ਨੀ ਆਇਆ, ਸੋਚਿਆ ਹੀ ਨੀ ਕਦੀ ਕਿ ਪਰਮੇਸ਼ਰ ਦੀ ਭਗਤੀ ਨੀ ਕਰਨੀ ਹੈ, ਬਹਿ ਕੇ ਘੜੀ ਸਿਮਰਨ ਵੀ ਕਰਨਾ, ਭਜਨ ਬੰਦਗੀ ਵੀ ਕਰਨੀ ਹੈ, ਇਹ ਤਾਂ ਮਨ 'ਚ ਵਿਚਾਰ ਆਈ ਨਹੀਂ। ਇਸੇ ਕਰਕੇ ਥੋੜ੍ਹੇ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਕੀਤਾ, ਜਿਸ ਕਰਕੇ ਜਮ ਪਕਰੇ ਕਾਲ ਸੰਜੋਲ ਸਲੋਈਆਂ। ਸੋ ਜਮਦੂਤ ਹਨ ਜਿਹੜੇ ਉਹ ਇਸੇ ਤਰ੍ਹਾਂ ਸਲੋਈ ਨਾਮ ਕੇਸਾਂ ਦਾ ਹੈ। ਸੋ ਕਾਲ ਜਦੋਂ ਕਾਲ ਮੌਤ ਆਵੇਗੀ ਉਦੋਂ ਜਿਹੜੇ ਜਮਦੂਤ ਨੇ ਕੇਸਾਂ ਤੋਂ ਪਕੜ ਕਰਕੇ ਤੇ ਇੱਥੋਂ ਇੱਥੋਂ ਇਸ ਪ੍ਰਕਾਰ ਦੁਨੀਆਂ ਤੋਂ ਲੈ ਜਾਣਗੇ।
ਗੋਬਿੰਦ ਜੀਓ ਦੇਖੇ ਹਉ ਮੈਂ ਮਮਤਾ ਮੁੰਜਾ।
ਇਸ ਕਰਕੇ ਸਾਡੇ ਵਾਸਤੇ ਹੀ ਬਣਦਾ ਹੈ ਗੁਰੂ ਮਹਾਰਾਜ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀਏ, ਹੇ ਗੋਬਿੰਦ ਜੀਓ, ਅਕਾਲ ਪੁਰਖ ਜੀਓ, ਪਰਮੇਸ਼ਰ ਜੀ, ਵਿਖ ਹੋ ਮੈਂ ਮਮਤਾ ਮੁੰਜ। ਇਹ ਜਿਹੜੀ ਵਿਖਿਆ ਵਿਸ਼ੇ ਵਿਕਾਰ ਹਨ ਤੇ ਹਉਮੈ ਸਰੀਰ ਦੀ ਹੰਗਤਾ ਹੈ ਤੇ ਮਮਤਾ ਪਦਾਰਥਾਂ ਦੀ ਮਮਤਾ ਹੈ, ਮਾਇਆ ਦਾ ਮੋਹ ਹੈ, ਇਹਨੂੰ ਮੁੰਜ ਮੁੰਜ ਨਾਮ ਕੱਟਣ ਦਾ। ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਸਾਡੇ ਹਿਰਦੇ ਦੇ ਵਿੱਚੋਂ ਇਹ ਚੀਜ਼ਾਂ ਨੂੰ ਕੱਟ ਦਿਓ, ਪਦਾਰਥਾਂ ਦੀ ਮਮਤਾ ਵੀ ਸਾਡੇ ਹਿਰਦੇ ਵਿੱਚੋਂ ਕੱਟ ਦਿਓ, ਮਮਤਾ ਕੱਟ ਦਿਓ, ਹੰਗਤਾ ਵੀ ਹਉਮੈ ਵੀ ਕੱਟ ਦਿਓ, ਅਤੇ ਵਿਕਾਰਾਂ ਨੂੰ ਵੀ ਸੱਚੇ ਪਾਤਸ਼ਾਹ ਜੀ ਖਤਮ ਕਰ ਦੇਣਾ ਕਰੋ।
ਸਤ ਸੰਗਤ ਗੁਰ ਕੀ ਹਰ ਪਿਆਰੀ, ਮਿਲ ਸੰਗਤ ਹਰ ਰਸ ਭਾਈਆ।
ਇਸੇ ਤਰ੍ਹਾਂ ਪਹਿਲੇ ਦੇ ਵਿੱਚ ਬੇਨਤੀ ਹੈ, ਦੂਸਰੇ ਦੇ ਵਿੱਚ ਮਹਾਰਾਜ ਵੱਲੋਂ ਉਪਦੇਸ਼ ਹੈ, ਗਰੀਬ ਨਿਵਾਜ ਕਿਰਪਾ ਕਰਦੇ ਨੇ। ਸਤ ਸੰਗਤ ਗੁਰ ਕੀ ਹਰ ਪਿਆਰੀ, ਜਿਹੜੀ ਸਤਿਗੁਰਾਂ ਦੇ ਨਾਲ ਮਿਲ ਕਰਕੇ ਸੰਗਤ ਕਰਨੀ ਹੈ, ਸਾਧ ਸੰਗਤ ਕਰਨੀ, ਸਤ ਸੰਗਤ ਕਰਨੀ ਹੈ, ਹਰ ਕੀ ਪਿਆਰੀ, ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਿਆਰੀ ਲੱਗਦੀ ਹੈ। ਜਿਹੜਾ ਸੰਗਤ ਕਰਦਾ ਉਹ ਪਰਮੇਸ਼ਰ ਨੂੰ ਚੰਗਾ ਲੱਗਦਾ, ਪਿਆਰਾ ਲੱਗਦਾ ਹੈ। ਇਸੇ ਤਰ੍ਹਾਂ ਹਰੀ ਅਕਾਲ ਪੁਰਖ ਦਾ ਸੰਗਤ ਵਿੱਚ ਮਿਲ ਕੇ ਜਿਹੜਾ ਨਾਮ ਜਪਣਾ ਹੈ ਗੁਰ ਕੀ, ਇਹ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਿਆਰਾ ਲੱਗਦਾ ਹੈ। ਇਹ ਸੰਗਤ ਵਿੱਚ ਮਿਲ ਕਰਕੇ ਤੇ ਇਹ ਜਿਹੜੀ ਰਿਸ਼ਿਆਂ ਦੀ ਵਿਉਹ ਹੈ ਜਿਹੜੀ ਸਾਰੀ ਲਹਿ ਜਾਂਦੀ ਹੈ, ਤੇ ਫਿਰ ਮਿਲ ਸੰਗਤ ਹਰ ਵਸ ਪੁੰਜ, ਸੰਗਤ ਵਿੱਚ ਮਿਲ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪੁੰਜ, ਪੁੰਜਣਾ ਕਰੋ, ਲੈਣਾ ਕਰੋ,
ਵਿਸਰਾਮ
ਦੇ ਕਰਕੇ ਫਰਮਾਉਂਦੇ ਸਨਾਪੀ ਟੀਕਾ ਹੁੰਦਾ, ਸਾਰੇ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਇਹਨਾਂ ਦੋ ਪੰਕਤੀਆਂ ਵਿੱਚ ਹੁੰਦਾ ਹੈ, ਸੋ ਸਾਰਾ ਸ਼ਬਦ ਬਾਕੀ ਇਹਨਾਂ ਦੋਨਾਂ ਦੀ ਵਿਆਖਿਆ ਕਰਦਾ ਹੁੰਦਾ ਹੈ। ਇਸੇ ਤਰ੍ਹਾਂ ਰਾਗੀ ਸਿੰਘਾਂ ਨੂੰ ਵੀ ਇਹਦੇ ਇਹੀ ਪੰਕਤੀਆਂ ਜ਼ਿਆਦਾਤਰ ਸ਼ਬਦ ਰਾਗ ਵਿੱਚ ਪਾ ਕੇ ਗਾਉਣ ਦੀ ਹਦਾਇਤ ਹੈ। ਸਨਾਪੀ ਟੀਕਾ ਜਿਵੇਂ ਫੁੱਲ ਦੇ ਵਿੱਚ ਸਬੋ ਹੁੰਦੀ ਹੈ, ਇਸੇ ਤਰ੍ਹਾਂ ਸਾਰੇ ਸ਼ਬਦ ਦੀ ਜਿਹੜੀ ਸਬੋ ਹੈ ਇਹਨਾਂ ਦੋ ਪੰਕਤੀਆਂ ਦੇ ਵਿੱਚ ਹੁੰਦੀ ਹੈ।
ਸਤ ਸੰਗਤ ਸਾਧ ਦਇਆ ਕਰ ਮਿਲ ਸਰਨਾਗਤ ਸਾਧੂ ਪੰਜ।
ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਨਾਗਤ ਸਾਧੂ ਪੰਜ, ਸਰਨਾਗਤ ਸਾਧੂ ਸੰਤਾਂ ਮਹਾਤਮਾ ਦੀ ਜਿਹੜੀ ਸ਼ਰਨ ਹੈ ਉਹਨੂੰ ਉਹਦੀ ਆਗਤ ਪ੍ਰਾਪਤ ਹੋਏ ਆ, ਪੰਜ ਪਏ ਗਏ ਆ, ਸ਼ਰਨ ਵਿੱਚ ਆ ਕਰਕੇ ਪਏ ਗਏ ਆ। ਸਤਸੰਗਤ ਸਾਧ ਦਇਆ ਕਰ ਮਿਲੋ, ਇਹ ਮਹਾਰਾਜ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਇਆ ਕਰਕੇ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਵਿੱਚ ਸਾਨੂੰ ਮਿਲਣਾ ਕਰੋ।
ਆਮ ਡੁੱਬਦੇ ਪਾਥਰ ਕਾਢ ਲਿਓ ਪ੍ਰਭ, ਤੁਮ ਦੀਨ ਦਿਆਲ ਦੁੱਖ ਭੰਜ।
ਮਹਾਰਾਜ ਤੁਸੀਂ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ, ਸਿੱਖਾਂ ਤੇ ਭੈ ਦੇ ਸੰਯੁਕਤ ਜਿਹੜਾ ਹੋਵੇ ਉਹਨੂੰ ਦੀਨ ਕਹਿੰਦੇ ਨੇ, ਡਰ ਵੀ ਹੋਵੇ ਮਨ ਦੇ ਵਿੱਚ ਤੇ ਇੱਛਾ ਵੀ ਹੋਵੇ। ਇਸੇ ਤਰ੍ਹਾਂ ਜਮਦੂਤਾਂ ਦਾ ਡਰ ਵੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਅੰਦਰ, ਤੇ ਮੁਕਤ ਹੋਣ ਦੀ ਇੱਛਾ ਵੀ ਹੈ। ਇਸ ਕਰਕੇ ਭੈ ਤੇ ਇੱਛਾ ਦੇ ਸੰਯੁਕਤ ਹਾਂ ਅਸੀਂ, ਦੀਨ ਹਾਂ, ਤੇ ਆਪ ਜੀ ਦੀਨਾਂ ਉੱਪਰ ਦਇਆ ਕਰਨ ਵਾਲੇ ਹੋ, ਦਿਆਲੂ ਹੋ, ਅਤੇ ਦੀਨਾਂ ਦੇ ਦੁੱਖਾਂ ਨੂੰ ਦੁੱਖ ਭੰਜ, ਦੁੱਖਾਂ ਨੂੰ ਭੰਜ ਮਤਲਬ ਕੱਟਣ ਵਾਲੇ, ਨਾਸ਼ ਕਰਨ ਵਾਲੇ ਹੋ। ਇਸ ਕਰਕੇ ਕਿਰਪਾ ਕਰੋ ਸਾਡੇ ਤੇ, ਹਮ ਡੁੱਬਦੇ ਪਾਤਰ ਕਾਢ ਲਿਓ ਪ੍ਰਭ, ਅਸੀਂ ਮਹਾਰਾਜ ਡੁੱਬਦੇ ਹੋਏ ਪੱਥਰ ਹਾਂ। ਸੋ ਪੱਥਰ ਰੂਪ ਹਾਂ ਤੇ ਸੰਸਾਰ ਸਮੁੰਦਰ ਦੇ ਵਿੱਚ ਅਸੀਂ ਡੁੱਬ ਰਹੇ ਹਾਂ, ਜਿਵੇਂ ਪੱਥਰ ਭਾਰਾ ਹੁੰਦਾ ਪਾਣੀ ਦੇ ਵਿੱਚ ਡੁੱਬ ਜਾਇਆ ਕਰਦਾ ਹੈ। ਇਸੇ ਤਰ੍ਹਾਂ ਅਸੀਂ ਪਾਪਾਂ ਕਰਕੇ ਜਿਹੜੇ ਪਾਪ ਹਨ ਉਹ ਅਸੀਂ ਬਹੁਤ ਕੀਤੇ, ਪਾਪਾਂ ਦੇ ਕਰਕੇ ਅਸੀਂ ਭਾਰੇ ਹੋਏ ਹੋਏ ਹਾਂ, ਤੇ ਉਹ ਪਾਪਾਂ ਦੇ ਭਾਰ ਕਰਕੇ ਅਸੀਂ ਪੱਥਰ ਬਣੇ ਹੋਏ ਹਾਂ। ਆਪ ਜੀ ਦਾ ਉਪਦੇਸ਼ ਰੂਪ ਜਿਵੇਂ ਪੱਥਰ ਪਾਣੀ ਦੇ ਨਾਲ ਭਿੱਜਦਾ ਨਹੀਂ, ਭਾਵੇਂ ਉਹਨੂੰ ਕਿੰਨਾ ਚਿਰ ਮਰਜ਼ੀ ਪਾਣੀ ਦੇ ਵਿੱਚ ਰੱਖੀ ਰੱਖੀਏ, ਇਸੇ ਤਰ੍ਹਾਂ ਮਹਾਰਾਜ ਅਸੀਂ ਪੱਥਰ ਚਿੱਤ ਹੋ ਚੁੱਕੇ ਹਾਂ। ਆਪ ਜੀ ਦਾ ਜਿਹੜਾ ਉਪਦੇਸ਼ ਰੂਪੀ ਪਾਣੀ ਹੈ ਸਾਡੇ ਹਿਰਦੇ ਦੇ ਵਿੱਚ ਮਹਾਰਾਜ ਹਿਰਦੇ ਉੱਪਰ ਅਸਰ ਨਹੀਂ ਕਰ ਰਿਹਾ। ਪੱਥਰ ਰੂਪੀ ਸਾਡਾ ਚਿੱਤ ਜਿਹੜਾ ਹਿਰਦਾ ਆਪ ਜੀ ਦੇ ਉਪਦੇਸ਼ ਰੂਪੀ ਜਲ ਦੇ ਨਾਲ ਵੀ ਭਿੱਜਦਾ ਨਹੀਂ ਹੈ। ਇਸ ਕਰਕੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਆਪ ਪੱਥਰ ਅਸੀਂ ਪੱਥਰ ਹਾਂ, ਤੇ ਕਿਰਪਾ ਕਰਕੇ ਸਾਨੂੰ ਡੁੱਬਦਿਆਂ ਨੂੰ ਸੰਸਾਰ ਸਮੁੰਦਰ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਅਸੀਂ ਡੁੱਬ ਰਹੇ ਹਾਂ। ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਕੱਢਣਾ ਕਰੋ, ਜਿਵੇਂ ਸਰਵਰ ਸਰਵਰ ਪਰ ਗਿਰਵਰ ਪਰ ਪਾਰੇ ਪਾਹਨ ਕੇ ਪਾਤਨ ਪਾਤਨ ਸੰਤਾਰੇ, ਜਿਵੇਂ ਆਪ ਜੀ ਨੇ ਪਹਿਲੇ ਸਰੂਪਾਂ ਦੇ ਵਿੱਚ ਤਾਰੀ ਪੁਰਸ਼ ਆਏ ਉਹਨਾਂ ਨੇ ਪੱਥਰਾਂ ਉੱਪਰ ਨਾਮ ਲਿਖ ਕਰਕੇ ਉਹਨਾਂ ਪੱਥਰਾਂ ਨੂੰ ਸਮੁੰਦਰ ਦੇ ਉੱਪਰ ਧਾਰਨਾ ਕੀਤਾ ਸੀ। ਇਸੇ ਤਰ੍ਹਾਂ ਸਾਡਾ ਜਿਹੜਾ ਚਿੱਤ ਹੈ ਪੱਥਰ ਦੇ ਵਾਂਗੂ, ਸੰਸਾਰ ਸਮੁੰਦਰ ਹੈ, ਇਹਦੇ ਉੱਪਰ ਸੱਚੇ ਪਾਤਸ਼ਾਹ ਜੀ ਆਪਣਾ ਨਾਮ ਲਿਖ ਦਿਓ ਸਾਡੇ ਹਿਰਦੇ ਉੱਪਰ, ਤਾਂ ਜੋ ਅਸੀਂ ਇਹ ਸੰਸਾਰ ਸਮੁੰਦਰ ਤੋਂ ਤਰ ਜਾਈਏ। ਮਹਾਰਾਜ ਅਸੀਂ ਡੁੱਬ ਰਹੇ ਹਾਂ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਕੱਢ ਲੈਣਾ ਕਰੋ।
ਧਾਰ ਹਿਰਦੇ ਅੰਤਰ ਸਵਾਮੀ ਸਤ ਸੰਗਤ ਮਿਲ ਬੁੱਧ ਲੰਝ।
ਇਸ ਤਰ੍ਹਾਂ ਮਹਾਰਾਜ ਹਰ ਉਸਤਤ ਧਾਰ ਹਿਰਦੇ ਅੰਤਰ ਸਾਡੇ ਹਿਰਦੇ ਦੇ ਵਿੱਚ ਪਰਮੇਸ਼ਰ ਦੀ ਜਿਹੜੀ ਉਸਤਤ ਵਡਿਆਈ ਹੈ ਉਸ ਨੂੰ ਧਾਰਨ ਕਰ ਦਿਓ, ਸਾਡੇ ਹਿਰਦੇ ਵਿੱਚ ਪਰਮੇਸ਼ਰ ਦੀ ਵਡਿਆਈ ਨੂੰ ਰੱਖ ਦੇਣਾ ਕਰੋ। ਮਾਲਕ ਜੀਓ ਸਤਸੰਗਤ ਮਿਲ ਬੁੱਧ ਲਾਈ, ਸੰਗਤ ਦੇ ਵਿੱਚ ਸਤਸੰਗਤ ਵਿੱਚ ਮਿਲ ਕਰਕੇ ਜਿਹੜੀ ਆਤਮ ਨਿਸ਼ਾਨੀ ਬੁੱਧੀ ਲਾਈ ਪ੍ਰਾਪਤ ਹੁੰਦੀ ਹੈ। ਸੋ ਆਤਮ ਨਿਸ਼ਾਨੀ ਮਤ ਇਸੇ ਤਰ੍ਹਾਂ ਸੋ ਰੂਪ ਬੁੱਧੀ ਚਮੜਾ ਬੁੱਧੀ ਤੇਲੀਆ ਬੁੱਧੀ ਇਸ ਪ੍ਰਕਾਰ ਦੀਆਂ ਬੁੱਧੀਆਂ ਮੰਨੀਆਂ ਨੇ। ਸੋ ਇਸੇ ਤਰ੍ਹਾਂ ਆਤਮ ਨਿਸ਼ਾਨੀ ਮਤ ਇਸ ਪ੍ਰਕਾਰ ਸਭ ਤੋਂ ਸ਼੍ਰੋਮਣੀ ਤੇ ਸ੍ਰੇਸ਼ਟ ਮੰਨੀ ਹੈ। ਜਿੰਨਾ ਕੁ ਕੋਈ ਦੱਸ ਦੇਵੇ ਉਹਨਾਂ ਕੋ ਗ੍ਰਹਿਣ ਹੋਈ ਜਾਣਾ, ਉਸ ਤੋਂ ਤਾਂ ਵਧਣਾ ਨਾ ਤੇ ਨਾ ਘਟਣਾ ਇਸ ਤੋਂ ਚਮੜਾ ਬੁੱਧੀ। ਇਸੇ ਤਰ੍ਹਾਂ ਰੂਹ ਵਾਲੀ ਬੁੱਧੀ ਜਿਸ ਤਰ੍ਹਾਂ ਸਲਾਈ ਮਾਰੀ ਜਾਵੇ ਛੇਤੀ ਨਾਲ ਸੁੱਕ ਜਾਂਦੀ ਹੈ, ਫਿਰ ਛੇਤੀ ਨਾਲ ਉਹ ਜਿਹੜਾ ਸਰਾਖ ਸਲਾਈ ਦੇ ਦੁਆਰਾ ਹੋਇਆ ਹੁੰਦਾ ਛੇਤੀ ਨਾਲ ਉਹ ਬੰਦ ਹੋ ਜਾਂਦਾ। ਉਪਦੇਸ਼ ਜਾਂ ਜਿਹੜੀ ਚੰਗੀ ਸਿੱਖਿਆ ਛੇਤੀ ਉਹ ਸਮਝ ਵਿੱਚ ਪੈ ਜਾਣੀ, ਸਮਝ ਤੋਂ ਬਾਅਦ ਫਿਰ ਛੇਤੀ ਹੀ ਭੁੱਲ ਜਾਣੀ। ਇਸ ਨੂੰ ਰੂਹ ਬੁੱਧੀ ਕਹਿੰਦੇ, ਤੇਲੀਆ ਬੁੱਧੀ ਕੇਵਲ ਇਸ਼ਾਰਾ ਕਰਨਾ, ਜਿਵੇਂ ਤੇਲ ਦੇ ਵਿੱਚ ਇੱਕ ਬੂੰਦ ਪਾਈਏ ਤੇ ਸਾਰੇ ਤੇਲ ਦੇ ਵਿੱਚ ਮਿਕਸ ਹੋ ਜਾਂਦਾ ਫੈਲ ਜਾਂਦਾ ਹੈ। ਇਸੇ ਤਰ੍ਹਾਂ ਥੋੜਾ ਜਿਹਾ ਕੇਵਲ ਇਸ਼ਾਰਾ ਕਰਨ ਦੇ ਨਾਲ ਤੇ ਸਾਰਾ ਜਿਹੜਾ ਸਿਧਾਂਤ ਹੈ ਸਿੱਖਿਆ ਦਾ ਉਹ ਸਾਰਾ ਸਮਝ ਵਿੱਚ ਪੈ ਜਾਣਾ, ਇਹਨੂੰ ਤੇਲੀਆ ਬੁੱਧੀ ਕਹਿੰਦੇ ਆ। ਚੌਥੀ ਜਿਹੜੀ ਹੁੰਦੀ ਹੈ ਆਤਮ ਵਿਛੈਣੀ ਮਤ ਹੁੰਦੀ ਹੈ। ਸੋ ਆਤਮ ਤਤ ਸਿਧਾਂਤ ਵਸਤੂ ਦੀ ਵਿਚਾਰ ਕਰਨ ਵਾਲੀ ਜਿਹੜੀ ਮਤ ਹੈ ਉਹਨੂੰ ਆਤਮ ਵਸਤੂ ਆਤਮ ਨਿਸ਼ਾਨੀ ਬੁੱਧੀ ਕਹਿੰਦੇ ਆ। ਇਹ ਕਿਸੋਂ ਪ੍ਰਾਪਤ ਹੁੰਦੀ ਹੈ? ਇਹ ਸਾਧ ਸੰਗਤ ਵਿੱਚੋਂ ਜਿਹੜੀ ਮਤ ਹੈ ਆਤਮ ਨਿਸ਼ਾਨੀ ਮਤ ਪ੍ਰਾਪਤ ਹੁੰਦੀ ਹੈ। ਸੋ ਮਨ ਕਰਕੇ ਜਿਹੜੀ ਬੁੱਧੀ ਬਣਦੀ ਹੈ, ਮਨ ਕਰਕੇ ਮਤ ਬਣਦੀ ਹੈ। ਮਨ ਮਲੀਨ ਹੋਵੇ ਤੇ ਵਿਚਾਰ ਮਲੀਨ ਹੋ ਜਾਂਦੇ, ਵਿਚਾਰਾਂ ਦੇ ਨਾਲ ਜਿਹੜੀ ਮਤ ਮਲੀਨ ਹੋ ਜਾਂਦੀ ਹੈ। ਮਨ ਸ਼ੁੱਧ ਹੋ ਜਾਵੇ ਤੇ ਵਿਚਾਰ ਸ਼ੁੱਧ ਹੋ ਜਾਂਦੇ ਆ, ਸ਼ੁੱਧ ਵਿਚਾਰਾਂ ਦੇ ਨਾਲ ਜਿਹੜੀ ਬੁੱਧੀ ਹੈ ਮਤ ਹੈ ਉਹ ਵੀ ਸ਼ੁੱਧ ਹੋ ਜਾਂਦੀ ਹੈ। ਇਸ ਕਰਕੇ ਮਨ ਦੇ ਸੁਭਾਵ, ਮਨ ਦੇ ਵਿਚਾਰ, ਮਨ ਕਰਕੇ ਬੁੱਧੀ ਦਾ ਵਿਕਾਸ ਹੁੰਦਾ ਹੈ। ਤੇ ਸੋ ਮਨ ਜਿਹੜਾ ਅਸ਼ੁੱਧ ਮਨ ਚ ਦੋ ਮਨ ਹੈ, ਸੋ ਅਸ਼ੁੱਧ ਮਨ ਜਿਹੜਾ ਉਹ ਇੱਥੇ ਆ ਕੇ ਸ਼ੁੱਧ ਹੋ ਜਾਂਦਾ ਹੈ। ਮਨ ਦੀ ਜਿਹੜੀ ਮੈਲ ਹੈ ਇਹ ਸੰਗਤ ਵਿੱਚੋਂ ਰਹਿ ਜਾਂਦੀ ਹੈ, ਵਿਚਾਰ ਸ਼ੁੱਧ ਹੋਣ ਕਰਕੇ ਤੇ ਬੁੱਧੀ ਸ਼ੁੱਧ ਹੋ ਜਾਂਦੀ ਹੈ, ਆਤਮ ਸ਼ਾਨੀ ਮਤ ਦੀ ਪ੍ਰਾਪਤੀ ਹੁੰਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਸਤਸੰਗਤ ਮਿਲ ਬੁੱਧ ਲੰਝ, ਸਤਸੰਗਤ ਵਿੱਚ ਮੁੱਤ ਮਿਲ ਕਰਕੇ ਤੇ ਇਸ ਪ੍ਰਕਾਰ ਆਤਮ ਸ਼ਾਨੀ ਬੁੱਧੀ ਪ੍ਰਾਪਤ ਮਤ ਪ੍ਰਾਪਤ ਹੁੰਦੀ ਹੈ।
ਹਰ ਨਾਮ ਹਮ ਪ੍ਰੀਤ ਲਗਾਨੀ ਹਮ ਹਰ ਵਿਟ ਘੁੰਮ ਵੰਜ,
ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਉਪਰੋਂ ਘੁੰਮ ਵੰਜ ਬਲਿਹਾਰਨੇ ਜਾਂਦੇ ਹਾਂ। ਹਰ ਨਾਮ ਹਮ ਪ੍ਰੀਤ ਲਗਾਨੀ, ਜਿਸ ਕਰਕੇ ਉਹਨਾਂ ਨੇ ਸਾਡੇ ਉੱਪਰ ਕਿਰਪਾ ਕੀਤੀ ਤੇ ਸਾਡੇ ਹਿਰਦੇ ਦੇ ਵਿੱਚ ਨਾਮ ਦੀ ਜਿਹੜੀ ਪਰਮੇਸ਼ਰ ਪ੍ਰਭੂ ਚਰਨਾਂ ਦੀ ਪ੍ਰੀਤੀ ਜਾਗ ਪਈ ਹੈ।
ਜਾਨਕੀ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਉ ਹਰ ਲੰਝ।
ਇਹ ਸੱਚੇ ਪਾਤਸ਼ਾਹ ਜੀ ਸਾਨੂੰ ਨਾਮ ਲੰਝ ਪ੍ਰਾਪਤ ਕਰਵਾਵੋ, ਕਿਰਪਾ ਕਰਕੇ ਪਰਮੇਸ਼ਰ ਦਾ ਨਾਮ ਦੇਵੋ ਬਖਸ਼ ਕਰੋ। ਸੋ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਇਆ, ਨਾਮ ਜਪਣ ਕਰਕੇ ਨਾਮ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਜਨ ਕੇ ਪੂਰ ਮਨੋਰਥ ਹਰ ਪ੍ਰਭ, ਜਨਾਂ ਦੇ ਆਪਣੇ ਭਗਤਾਂ ਦੇ ਸਾਰੇ ਜਿਹੜੇ ਮਨੋਰਥ ਮਨ ਤੋਂ ਉੱਠਣ ਵਾਲੇ ਅਰਥ ਮਨ ਦੇ ਸੰਕਲਪ ਪਰਮੇਸ਼ਰ ਆਪਣੇ ਭਗਤਾਂ ਦੇ ਸਾਰੇ ਪੂਰੇ ਕਰ ਦਿੰਦਾ ਹੈ। ਸੋ ਇੱਕ ਹੁੰਦੇ ਆ ਨਿਸ਼ਕਾਮ ਭਗਤ ਤੇ ਇੱਕ ਸਕਾਮ ਭਗਤ।
ਸੋ ਨਿਸ਼ਕਾਮ ਕਿਸੇ ਚੀਜ਼ ਦੀ ਕੋਈ ਕਾਮਨਾ ਨਹੀਂ, ਇੱਛਾ ਨਹੀਂ ਜਿਹੜੀ ਹੁੰਦੀ, ਉਹ ਨਿਸ਼ਕਾਮ ਭਗਤ ਹੋ ਜਾਂਦੇ ਆ। ਇਹਦੇ ਵਿੱਚ ਇਹਨੂੰ ਨਿਸ਼ਕਾਮ ਭਗਤ ਨੂੰ ਇਸੇ ਤਰ੍ਹਾਂ ਅਰਥਾਰਥ ਭਗਤ ਵੀ ਕਹਿ ਦਿੰਦੇ ਨੇ। ਅਨਿਲ ਭਗਤ ਨਿਸ਼ਕਾਮ ਭਗਤਾਂ ਨੂੰ ਅਨਿਲ ਭਗਤ ਕਹਿ ਦਿੰਦੇ ਆ, ਕਾਮ ਭਗਤਾਂ ਨੂੰ ਅਰਥਾਰਥ ਭਗਤ ਕਹਿ ਦਿੰਦੇ ਆ। ਇੱਕ ਆਰਥ ਭਗਤ ਹੁੰਦੇ ਆ, ਇੱਕ ਗਿਆਨੀ ਭਗਤ ਹੁੰਦੇ, ਚਾਰ ਪ੍ਰਕਾਰ ਦੀ ਇਹਨਾਂ ਦੀ ਗਿਣਤੀ ਹੁੰਦੀ ਹੈ। ਸੋ ਆਰਥ ਭਗਤ ਦੁਖੀ ਹੋ ਕਰਕੇ ਸੰਸਾਰ ਵੱਲੋਂ ਕੋਈ ਦੁੱਖ ਮਿਲਿਆ, ਉਹ ਦੁੱਖ ਨੂੰ ਦੂਰ ਕਰਨ ਦੇ ਵਾਸਤੇ ਪਰਮੇਸ਼ਰ ਦੀ ਭਗਤੀ ਕਰਨੀ, ਇਹਨੂੰ ਕਹਿੰਦੇ ਆ ਆਰਥ ਭਗਤ। ਦੂਸਰਾ ਹੁੰਦਾ ਅਰਥਾਰਥ ਭਗਤ, ਸੰਸਾਰ ਦੇ ਪਦਾਰਥਾਂ ਦੀ ਪ੍ਰਾਪਤੀ ਦੀ ਇੱਛਾ ਨੂੰ ਲੈ ਕਰਕੇ ਪਰਮੇਸ਼ਰ ਦੀ ਭਗਤੀ ਕਰਨੀ, ਇਹ ਹੁੰਦਾ ਸਕਾਮ ਭਗਤ ਅਰਥਾਰਥ ਭਗਤ। ਤੀਸਰੇ ਹੋ ਜਾਂਦੇ ਅਨਿਲ ਭਗਤ, ਨਿਸ਼ਕਾਮ, ਹਿਰਦੇ ਦੇ ਵਿੱਚ ਕੋਈ ਕਾਮਨਾ ਨਹੀਂ, ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ, ਇਹਨੂੰ ਅਨਿਲ ਕਹਿ ਦਿੰਦੇ। ਚੌਥੇ ਗਿਆਨੀ, ਗਿਆਨ ਦੇ ਸਹਿਤ ਹੋ ਕਰਕੇ, ਗਿਆਨਵਾਨ ਹੋ ਕਰਕੇ ਭਗਤੀ ਕਰਨੀ। ਸੋ ਕਿਸੇ ਪ੍ਰਕਾਰ ਕੋਈ ਵੀ ਪਰਮੇਸ਼ਰ ਦੀ ਭਗਤੀ ਕਰਦਾ ਹੈ, ਭਾਵੇਂ ਦੁਖੀ ਹੋ ਕੇ ਤੇ ਭਾਵੇਂ ਸਕਾਮ ਹੋ ਕਰਕੇ, ਭਾਵੇਂ ਨਿਸ਼ਕਾਮ ਹੋ ਕੇ ਤੇ ਭਾਵੇਂ ਗਿਆਨੀ ਬਣ ਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੇ ਸਾਰੇ ਮਨੋਰਥ ਪੂਰੇ ਕਰਦੇ ਆ, ਮਨ ਦੇ ਸਾਰੇ ਸੰਕਲਪ ਕਰਕੇ ਪੂਰ ਮਨੋਰਥ ਹਰ ਪ੍ਰਭ। ਸੋ ਉਹਨਾਂ ਦੇ ਮਨਾਂ ਦੇ ਮਨੋਰਥ ਜਿਹੜੀਆਂ ਇੱਛਾਵਾਂ ਨੇ ਪਰਮੇਸ਼ਰ ਪੂਰੀਆਂ ਕਰ ਦਿੰਦੇ ਆ। ਸੋ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਹਿਰਦੇ ਦਾ ਆਪ ਜੀ ਮਨੋਰਥ ਪੂਰਾ ਕਰੋ। ਕਿਹੜਾ ਮਨੋਰਥ? ਹਰ ਨਾਮ ਦੇ ਵਹੋ। ਕਿਰਪਾ ਕਰਕੇ ਸੱਚੇ ਪਾਤਸ਼ਾਹ ਸਾਡੇ ਮਨ ਦਾ ਮਨੋਰਥ ਇਹ ਹੈ ਕਿ ਕਿਰਪਾ ਕਰਕੇ ਆਪ ਜੀ ਆਪਣਾ ਨਾਮ ਬਖਸ਼ ਕਰੋ, ਨਾਮ ਦੀ ਦਾਤ ਸਾਡੇ ਹਿਰਦੇ ਵਿੱਚ ਮਹਾਰਾਜ ਪ੍ਰਗਟ ਕਰੋ।
ਜਨ ਨਾਨਕ ਮਨ ਤਨ ਅਨੰਦ ਪਾਇਆ ਹੈ, ਗੁਰ ਮੰਤਰ ਦਿਓ ਹਰ ਭੰਜ।
ਸਤਿਗੁਰਾਂ ਨੇ ਮੰਤਰ ਦਿੱਤਾ ਹਰ ਭੰਜ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਭਜਨ ਕਰਨਾ, ਇਹ ਮੰਤਰ ਸਤਿਗੁਰਾਂ ਨੇ ਬਖਸ਼ ਕੀਤਾ। ਇਸ ਮੰਤਰ ਦਾ ਜਾਪ ਕਰਨ ਦੇ ਨਾਲ, ਪਰਮੇਸ਼ਰ ਦਾ ਭਜਨ ਕਰਨ ਰੂਪ ਮੰਤਰ ਦਾ ਜਾਪ ਕਰਨ ਦੇ ਨਾਲ, ਜਨ ਨਾਨਕ ਮਨ ਤਨ ਅਨੰਦ ਪਾਇਆ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਦੇ ਵਿੱਚ ਵੀ ਤੇ ਸਰੀਰ ਦੇ ਵਿੱਚ ਵੀ ਦੋਵੇਂ ਆਨੰਦ ਪ੍ਰਾਪਤ ਹੋਏ ਹਨ, ਦੋਵਾਂ ਤਰੀਕਿਆਂ ਦੇ ਨਾਲ। ਅਨ ਦੋ ਤੋ ਜਿਹੜੀ ਦੂਈ ਹੈ, ਉਹ ਅਨ ਦੂਈ ਤੋਂ ਰਹਿਤ ਹੋ ਗਏ ਆ। ਦੂਈ ਹਿਰਦੇ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਜਪੋ, ਜਪਨ ਕਰਨ ਦੇ ਨਾਲ ਜਿਹੜੀ ਦੁਆਤ ਭਾਵਨਾ ਹੈ ਨਾ, ਉਹ ਭਗਤਾਂ ਦੇ ਮਨਾਂ ਦੇ ਵਿੱਚ ਦੂਰ ਹੋ ਗਈ ਹੈ ਤੇ ਆਨੰਦ ਪ੍ਰਾਪਤ ਹੋਇਆ ਹੈ।
ਬਸੰਤ ਮਹੱਲਾ ਪੰਜਵਾਂ, ਘਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ।
ਸੋ ਬਸੰਤ ਰਾਗ ਹੈ ਤੇ ਮਹੱਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣ ਕਰ ਰਹੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦਰਬਾਰ ਸਾਹਿਬ ਵਿਖੇ ਸੇਵਾ ਕਰਵਾ ਰਹੇ ਸਨ। ਉਸ ਵਕਤ ਹੋਲੀ ਦੇ ਦਿਨ ਸਨ ਤੇ ਸੰਗਤਾਂ ਨੇ ਆ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਹੋਲੀ ਦਾ ਦਿਨ ਹੈ ਤੇ ਮਹਾਰਾਜ ਗੁਰਸਿੱਖਾਂ ਨੂੰ ਕੀ ਹੁਕਮ ਹੈ, ਹੋਲੀ ਖੇਡ ਲਈਏ ਅਸੀਂ। ਤਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਤੇ ਉਸ ਵਕਤ ਇਹ ਸ਼ਬਦ ਉਚਾਰਨ ਕੀਤਾ ਸੀ, ਸੰਤ ਰਾਗ ਦੇ ਵਿੱਚ ਮਹੱਲਾ ਪੰਜਵਾਂ, ਸਤਿਗੁਰੂ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਾਂ ਕਰਦੇ ਆ। ਘਰ ਪਹਿਲਾ ਪਹਿਲੇ ਘਰ ਸੁਰਤਾਲ ਦੇ ਅੰਦਰ ਦੋ ਤੁਕੇ, ਦੋ ਦੋ ਤੁਕਿਆਂ ਵਾਲਾ ਇਹ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਓੰਕਾਰ ਸਰਬ ਦਾ ਪ੍ਰਕਾਸ਼, ਸਤ ਤ੍ਰਈ ਕਾਲ ਬਾਗ ਗੁਰਕੇਤਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ। ਇਸ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ।
ਗੁਰ ਸੇਵੋ ਕਰ ਨਮਸਕਾਰ।
ਸੱਚੇ ਪਾਤਸ਼ਾਹ ਜੀ ਨੇ ਹੋਲੀ ਵਾਲੇ ਦਿਨ ਉਪਦੇਸ਼ ਪ੍ਰਸਤੁਤ ਕੀਤਾ ਸੀ ਤੇ ਗੁਰਸਿੱਖੋ ਪਰਮੇਸ਼ਰ ਨੂੰ ਨਮਸਕਾਰਾਂ ਕਰਕੇ, ਗੁਰੂ ਨੂੰ ਨਮਸਕਾਰਾਂ ਕਰਕੇ ਗੁਰ ਸੇਵਾ, ਗੁਰੂ ਦੀ ਸੇਵਾ ਕਰੋ। ਕਿਉਂਕਿ ਨਮਸਕਾਰ ਕਰਨਾ ਹੈ ਜਿਹੜਾ, ਇਹ ਵੀ ਇੱਕ ਭਗਤੀ ਦੇ ਵਿੱਚ, ਭਗਤੀ ਦਾ ਇੱਕ ਅੰਗ ਹੈ। ਸੋ ਜਿਹੜੀ ਨਵਤਾ ਭਗਤੀ ਨੌ ਪ੍ਰਕਾਰ ਦੀ ਆ, ਉਹਦੇ ਵਿੱਚ ਨਮਸਕਾਰਾਂ ਕਰਨੀਆਂ, ਡੰਡੌਤ ਵੰਦਨਾ ਕਰਨੀ, ਪ੍ਰਕਰਮਾਂ ਕਰਨੀਆਂ, ਇਹ ਭਗਤੀ ਦਾ ਅੰਗ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਪ੍ਰਕਾਰ ਪਰਮੇਸ਼ਰ ਨੂੰ ਨਮਸਕਾਰ ਕਰੋ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਜੋ ਰਚਨਾ ਕੀਤੀ ਹੈ, ਗੁਰਸਿੱਖ ਨੂੰ ਪੜ੍ਹਨ ਦੇ ਵਾਸਤੇ ਹਦਾਇਤ, ਕਿਉਂਕਿ ਉਹਦੇ ਵਿੱਚ ਪਰਮੇਸ਼ਰ ਨੂੰ ਨਮਸਕਾਰਾਂ ਹੀ ਨਹੀਂ। ਸੋ ਇਸ ਪ੍ਰਕਾਰ ਜਿਵੇਂ ਸਵੇਰੇ ਉੱਠ ਕੇ ਨਮਸਕਾਰ, ਸਤਿ ਸ੍ਰੀ ਅਕਾਲ ਕਿਸੇ ਨੂੰ ਫਤਿਹ ਬਜਾਈ ਦੀ ਹੈ, ਕੋਈ ਸਤਿ ਸ੍ਰੀ ਅਕਾਲ ਕਹਿੰਦਾ, ਕੋਈ ਗੁੱਡ ਮਾਰਨਿੰਗ ਕਹਿੰਦਾ, ਕੋਈ ਕਿਸ ਤਰੀਕੇ ਨਾਲ ਇਸ ਤਰ੍ਹਾਂ ਬੁਲਾਉਂਦੇ ਸਵੇਰੇ ਉੱਠ ਕੇ, ਇਸੇ ਤਰ੍ਹਾਂ ਜਿਹੜਾ ਸਵੇਰੇ ਉੱਠ ਕੇ ਜਾਪ ਸਭ ਕਰਨਾ, ਇਹ ਪਰਮੇਸ਼ਰ ਨੂੰ ਨਮਸਕਾਰਾਂ ਕਰਨੀਆਂ ਨੇ। ਇਸੇ ਤਰ੍ਹਾਂ ਇਹ ਗੁੱਡ ਮਾਰਨਿੰਗ ਕਹਿਣ ਵਾਲੂ ਵਾਂਗੂ ਹੈ, ਜਾਂ ਸਤਿ ਸ੍ਰੀ ਅਕਾਲ ਜਿਵੇਂ ਕਈ ਬੁਲਾਉਂਦੇ, ਜਾਂ ਫਤਿਹ ਬੁਲਾਉਂਦੇ, ਉਸ ਪ੍ਰਕਾਰ ਵਾਂਗੂ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ ਉਸ ਪਰਮੇਸ਼ਵਰ ਨੂੰ ਨਮਸਕਾਰਾਂ ਕਰਕੇ ਅਥਵਾ ਸਤਿਗੁਰਾਂ ਨੂੰ ਨਮਸਕਾਰ ਕਰਕੇ ਤੇ ਇਸ ਪ੍ਰਕਾਰ ਗੁਰੂ ਦੀ ਸੇਵਾ ਕਰੋ।
ਆਜ ਹਮਾਰਾ ਮੰਗਲ ਚਾਰ,
ਆਜ ਜਿਹੜਾ ਅੱਜ ਦਾ ਸਮਾਂ ਚੱਲਦਾ ਹੈ, ਕਲਯੁਗ ਦਾ ਸਮਾਂ ਚੱਲਦਾ, ਇਹ ਮੰਗਲ ਚਾਰ ਖੁਸ਼ੀਆਂ ਵਾਲਾ ਸਮਾਂ ਹੈ, ਕਿਉਂਕਿ ਕਲਯੁਗ ਦਾ ਜਿਹੜਾ ਸਮਾਂ ਅੱਜ ਦਾ ਸਮਾਂ ਜਿਹੜਾ ਹੈ, ਇਸ ਸਮੇਂ ਦੇ ਵਿੱਚ ਤੇ ਥੋੜੀ ਸੇਵਾ ਕਰਕੇ ਤੇ ਬਹੁਤਾ ਫਲ ਪ੍ਰਾਪਤ ਹੁੰਦਾ। ਥੋੜੀ ਸੇਵਾ ਦੇ ਵਿੱਚ ਸੋ ਪਰਮੇਸ਼ਰ ਜੋ ਹੈ ਸਤਿਗੁਰੂ ਸਾਹਿਬ ਜੀ ਹਨ, ਥੋੜੀ ਸੇਵਾ ਦੇ ਨਾਲ ਪ੍ਰਸੰਨ ਹੋ ਜਾਂਦੇ ਹਨ। ਇਸ ਕਰਕੇ ਮੰਗਲ ਚਾਰ ਖੁਸ਼ੀਆਂ ਬਣੀਆਂ ਹੋਈਆਂ ਹਨ।
ਆਜ ਹਮਾਰੇ ਮਹਾ ਆਨੰਦ,
ਅੱਜ ਆ ਜਿਹੜਾ ਸਮਾਂ ਕਲਯੁਗ ਦਾ ਹੈ, ਇਸ ਵਿੱਚ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ, ਇਹ ਬੜੀ ਵੱਡੀ ਗੱਲ ਦੁਰਲੱਭ ਹੈ, ਜਿਸ ਕਰਕੇ ਮਹਾ ਆਨੰਦ ਥੋੜੇ ਸਮੇਂ ਦੇ ਵਿੱਚ ਥੋੜਾ ਜਾਪ ਕਰਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਮਹਾਨ ਆਨੰਦ ਪ੍ਰਾਪਤ ਹੁੰਦਾ ਹੈ।
ਜਿੰਤ ਲੱਥੀ ਭੇਟੇ ਗੋਬਿੰਦ,
ਤੇ ਜਦੋਂ ਗੋਬਿੰਦ ਪਰਮੇਸ਼ਰ ਭੇਟੇ ਮਿਲ ਜਾਂਦੇ ਨੇ, ਉਦੋਂ ਚਿੰਤ ਲੱਥੀ ਚਿੰਤਾ ਜਿਹੜੀ ਹੈ ਸਾਰੀ ਦੂਰ ਹੋ ਜਾਂਦੀ ਹੈ।
ਆਜ ਹਮਾਰੇ ਗ੍ਰਹਿ ਬਸੰਤ,
ਬਸੰਤ ਨਾਮ ਆਨੰਦ ਦਾ ਹੈ, ਆਜ ਹਮਾਰੇ ਗ੍ਰਹਿ ਬਸੰਤ, ਸਾਡੇ ਘਰ ਦੇ ਵਿੱਚ ਆਨੰਦ ਬਣੇ ਹੋਏ, ਮੰਗਲ ਬਣੇ ਹੋਏ ਨੇ। ਇਸੇ ਤਰ੍ਹਾਂ ਹਿਰਦੇ ਰੂਪੀ ਘਰ ਦੇ ਵਿੱਚ, ਸਰੀਰ ਰੂਪੀ ਘਰ ਦੇ ਵਿੱਚ ਅਥਵਾ ਹਿਰਦੇ ਰੂਪੀ ਘਰ ਦੇ ਵਿੱਚ ਜੋ ਪਰਮੇਸ਼ਰ ਪ੍ਰਗਟ ਹੋਏ ਹਨ, ਭੇਟੇ ਗੋਬਿੰਦ ਪਰਮੇਸ਼ਰ ਮਿਲੇ ਹਨ, ਇਸ ਕਰਕੇ ਆਨੰਦ ਬਣਿਆ ਹੋਇਆ ਹੈ।
ਰੋਣ ਗਾਏ ਪ੍ਰਭ ਤੁਮ ਬੇਅੰਤ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਬੇਅੰਤ ਹੋ, ਨੇਤ ਨੇਤ ਕਥੰਤ ਬੇਦਾ, ਆਪ ਜੀ ਦਾ ਕੋਈ ਅੰਤ ਨਹੀਂ, ਬੇਅੰਤ ਹੋ। ਇਸ ਤਰ੍ਹਾਂ ਪਰਮੇਸ਼ਰ ਦੇ ਬੇਅੰਤ ਪ੍ਰਭੂ ਹੈ ਜਿਹੜਾ, ਉਹਦੇ ਗੁਣ ਗਾਏ ਹਨ, ਵਿਸਰਾਮ ਦੇ ਕੇ ਭਰਮਾਉਂਦੇ ਹਨ।
ਆਜ ਹਮਾਰੇ ਬਣੇ ਭਾਗ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੱਜ ਜਿਹੜੀ ਇਸ ਪ੍ਰਕਾਰ ਪਰਮੇਸ਼ਰ ਦੇ ਮੰਗਲ ਗਾਉਣੇ, ਗੁਣ ਗਾਉਣੇ ਹਨ, ਇਹੀ ਭਾਗ ਨਾਮ ਹੋਲੇ ਦਾ ਹੈ, ਇਹੀ ਸਾਡੀ ਹੋਲੀ ਬਣੀ ਹੋਈ, ਪਰਮੇਸ਼ਰ ਦੇ ਗੁਣ ਗਾਉਣੇ ਨੇ। ਇਸ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਮਨੁੱਖਾ ਜਨਮ ਮਿਲਿਆ, ਸੰਗਤ ਦੀ ਪ੍ਰਾਪਤੀ ਹੋਈ, ਗੁਰਸਿੱਖੀ ਦੀ ਦਾਤ ਮਿਲੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਾਪਤ ਹੋਈਆਂ ਨੇ, ਇਹੀ ਹੋਲੀ ਬਣੀ ਹੋਈ ਹੈ।
ਰੱਬ ਸੰਗੀ ਮਿਲ ਖੇਲਣ ਲਾਗ,
ਜਿਸ ਤਰ੍ਹਾਂ ਹੋਲੀ ਖੇਡਣ ਵਾਲੇ ਆਪਣੇ ਸਾਥੀਆਂ ਦੇ ਵਿੱਚ ਮਿਲ ਕਰਕੇ ਖੇਡਦੇ ਨੇ, ਇੱਕ ਦੂਜੇ ਨੂੰ ਰੰਗ ਲਾਉਂਦੇ ਆ, ਇਸੇ ਤਰ੍ਹਾਂ ਜਿਹੜੇ ਪ੍ਰਭ ਸੰਗੀ ਪਰਮੇਸ਼ਰ ਦੇ ਸੰਗੀ ਸਾਥੀ ਨੇ, ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹਨ ਜਿਹੜੇ ਸੰਤ ਮਹਾਂਪੁਰਸ਼, ਉਹਨਾਂ ਸੰਗੀਆਂ ਦੇ ਨਾਲ ਮਿਲ ਕਰਕੇ ਜਿਹੜਾ ਪਰਮੇਸ਼ਰ ਦਾ ਭਜਨ ਕਰਨਾ, ਬੰਦਗੀ ਕਰਨੀ, ਸਾਰ ਸੰਗਤ ਕਰਨੀ ਹੈ, ਪਰਮੇਸ਼ਰ ਦੀਆਂ ਕਥਾ ਕਹਾਣੀਆਂ ਸੁਣਨੀਆਂ ਤੇ ਸੁਣਾਉਣੀਆਂ ਹਨ, ਇਸ ਤਰੀਕੇ ਨਾਲ ਇਹ ਇਸ ਤਰ੍ਹਾਂ ਜਿਹੜੀ ਇਹ ਹੋਲੀ ਹੈ, ਪਰਮੇਸ਼ਰ ਦੇ ਭਜਨ ਰੂਪੀ ਹੋਲੀ ਹੈ, ਖੇਡਣਾ ਕੀਤੀ ਹੈ ਪਰਮੇਸ਼ਰ ਦੇ ਸਾਧੂ ਮਹਾਤਮਾ ਸੰਤਾਂ ਮਹਾਂਪੁਰਸ਼ਾਂ ਦੇ ਸੰਗੀਆਂ ਦੇ ਨਾਲ ਮਿਲ ਕਰਕੇ।
ਹੋਲੀ ਕਿੰਨੀ ਸੰਤ ਸੇਵ,
ਸਿੱਖਾਂ ਨੇ ਮਹਾਰਾਜ ਦੇ ਚਰਨਾਂ ਚ ਬੇਨਤੀ ਕੀਤੀ ਸੀ, ਪੁੱਛਿਆ ਸੀ ਮਹਾਰਾਜ ਹੋਲੀ ਵਾਲਾ ਦਿਨ ਖੇਡੀਏ ਕਿ ਕਿੱਦਾਂ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਸੇਵ, ਹੋਲੀ ਕਿੰਨੀ ਸੰਤ ਸੇਵ, ਜਿਹੜੀ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਹੈ ਅਤੇ ਇਸੇ ਤਰ੍ਹਾਂ ਉਹਨਾਂ ਦੇ ਨਾਲ ਮਿਲ ਕੇ ਬੈਠਣਾ ਹੈ, ਇਹੀ ਹੋਲੀ ਕੀਤੀ ਹੋਈ ਹੈ।
ਰੰਗ ਲਾਗਾ ਅਤ ਲਾਲ ਦੇਵ,
ਹੋਲੀ ਖੇਡਣ ਵਾਲੇ ਜਿਹੜੇ ਨੇ ਫਿਰ ਇੱਕ ਦੂਜੇ ਨੂੰ ਰੰਗ ਲਾਉਂਦੇ ਹਨ, ਤੇ ਰੰਗ ਲਾਗਾ ਅਤ ਲਾਲ ਦੇਵ, ਦੇਵ ਜੋ ਪ੍ਰਕਾਸ਼ ਰੂਪ ਪਰਮੇਸ਼ਰ ਹੈ ਉਹਦੇ ਨਾਲ ਰੰਗ ਲਾਗਾ, ਜਿਹੜਾ ਪ੍ਰੇਮ ਲੱਗਾ ਹੋਇਆ, ਇਸੇ ਤਰ੍ਹਾਂ ਲਾਲ ਰੰਗ, ਇਹ ਮੰਨੋ ਕਿ ਲਾਲ ਰੰਗ ਲੱਗਾ ਹੈ, ਜਿਹੜਾ ਪਰਮੇਸ਼ਰ ਦੇ ਨਾਲ ਪ੍ਰੇਮ ਕਰਨਾ ਹੈ ਨਾ, ਰੰਗ ਲਾਗਾ ਲਾਲ, ਇਹ ਰੰਗ ਲਾਲ ਪਰਮੇਸ਼ਰ ਦਾ ਪ੍ਰੇਮ ਹੀ ਲਾਲ ਰੰਗ ਹੈ। ਸੋ ਲਾਲ ਰੰਗ ਕਿਸਕੋ ਲੱਗਾ, ਜਿਸਕੇ ਵੱਡ ਭਾਗ, ਜਿਹਦੇ ਵੱਡੇ ਭਾਗ ਨੇ ਉਹਨਾਂ ਨੂੰ ਇਹ ਪਰਮੇਸ਼ਰ ਦਾ ਪ੍ਰੇਮ ਰੂਪੀ ਜਿਹੜਾ ਰੰਗ ਹੈ ਉਹ ਲੱਗਦਾ ਹੈ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਆ ਹੈ ਸੂਰਾ, ਜਿਹਨੂੰ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ ਲੱਗਦਾ ਹੈ ਉਹੀ ਸੂਰਮਾ ਕਿਹਾ ਜਾਂਦਾ ਹੈ। ਇਸ ਪ੍ਰਕਾਰ ਹੋਲੀ ਦੇ ਵਾਂਗੂ ਜਿਹੜਾ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ ਰੂਪੀ ਰੰਗ ਲਾਲ ਲੱਗਾ ਹੋਇਆ ਹੈ, ਸੋ ਇਸ ਪ੍ਰਕਾਰ ਇਹ ਰੰਗ ਹੈ।
ਮਨ ਤਨ ਮੌਲਿਓ ਅਤੇ ਅਨੂਪ,
ਇਸ ਤਰ੍ਹਾਂ ਅਤੇ ਕਰਕੇ ਇਸ ਪ੍ਰੇਮ ਰੰਗ ਦੇ ਕਰਕੇ ਮਨ, ਇਹ ਮਨ ਵੀ ਤੇ ਤਨ ਸਰੀਰ ਜਿਹੜਾ ਇਹ ਮੌਲਿਓ ਪ੍ਰਫੁੱਲਿਤ ਹੋਇਆ, ਸਰੀਰ ਨੂੰ ਵੀ ਖੁਸ਼ੀ ਪ੍ਰਾਪਤ ਹੋਈ ਹੈ। ਜਦੋਂ ਮਨ ਵਿੱਚ ਆਨੰਦ ਪ੍ਰਾਪਤ ਹੋਵੇ ਤੇ ਸਰੀਰ ਵੀ ਖੇਡੇ ਦੇ ਵਿੱਚ ਆ ਜਾਂਦਾ, ਚਿਹਰੇ ਦੇ ਉੱਪਰ ਲਾਲੀ ਆ ਜਾਂਦੀ ਹੈ, ਤੇ ਇਸੇ ਤਰ੍ਹਾਂ ਮਨ ਸੋਗ ਦੇ ਵਿੱਚ ਤੇ ਸਰੀਰ ਵੀ ਪਰਚਾਇਆ ਰਹਿੰਦਾ, ਇਸੇ ਤਰ੍ਹਾਂ ਮਨ ਜਿਹੜਾ ਹੈ ਮੌਲੇ ਉੱਪਰ ਫੁੱਲਤ ਹੋਇਆ, ਸ਼ੁਭ ਗੁਣਾਂ ਦੇ ਸਮੇਤ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਜਿਹੜੇ ਸ਼ੁਭ ਗੁਣ ਮਨ ਦੇ ਵਿੱਚ ਪੈਦਾ ਹੋਏ ਆ, ਇਹਨਾਂ ਸ਼ੁਭ ਗੁਣਾਂ ਦੇ ਸਮੇਤ ਮਨ ਜਿਹੜਾ ਪ੍ਰਫੁੱਲਤ ਹੋਇਆ, ਜਿਹਦੇ ਕਰਕੇ ਸਰੀਰ ਵੀ ਕੁਛ ਖੇੜੇ ਦੇ ਅੰਦਰ ਹੈ, ਅਸੇ ਕਰਕੇ ਉਪਮਾ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਧੂਪ
ਨਾਹੀ ਸ਼ਾਬ ਧੂਪ।
ਫੇਰ ਜਦੋਂ ਮਨ ਤੇ ਤਨ ਪ੍ਰਫੁੱਲਤ ਹੋ ਗਿਆ ਤੇ ਫਿਰ ਸੁੱਕਦਾ ਨਹੀਂ, ਭਾਵੇਂ ਛਾਂ ਹੋਵੇ। ਕਈ ਹੁਣ ਬਨਸਪਤੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਧੁੱਪੇ ਕਮਲਾ ਜਾਂਦੀਆਂ ਨੇ, ਕਈ ਇਹੋ ਜਿਹੇ ਬੂਟੇ ਹਨ ਜਿਹੜੇ ਛਾਂ ਦੇ ਵਿੱਚ ਕਮਲਾ ਜਾਂਦੇ ਆ। ਇਸੇ ਤਰ੍ਹਾਂ ਸੁੱਕਾ ਨਾਹੀ ਸ਼ਾਬ ਧੂਪ, ਤੇ ਇਹ ਜਿਹੜਾ ਮਨ ਹੈ ਸਭ ਗੁਣਾਂ ਦੇ ਸਮੇਤ ਜਦੋਂ ਹੋ ਗਿਆ ਪ੍ਰਫੁੱਲਤ ਖੇੜੇ ਦੇ ਵਿੱਚ ਆ ਗਿਆ, ਤੇ ਨਾ ਤਾਂ ਫਿਰ ਇਸ ਤਰ੍ਹਾਂ ਵਿਸ਼ਿਆਂ ਵਿਕਾਰਾਂ ਰੂਪ ਜਿਹੜੀ ਧੁੱਪ ਹੈ ਇਹਦੇ ਵਿੱਚ ਹੀ ਇਸੇ ਤਰ੍ਹਾਂ ਮਰਝਾਉਂਦਾ ਹੈ, ਤੇ ਨਾ ਹੀ ਜਿਹੜੀ ਤਮੋ ਗੁਣੀ ਬਿਰਤੀ ਰੂਪੀ ਛਾਂ ਹੈ ਉਹਦੇ ਵਿੱਚ ਇਹ ਸੁੱਕਦਾ ਹੈ।
ਸਗਲੀ ਰੂਤੀ ਹਰਿਆ ਹੋਏ,
ਤੇ ਸਾਰੀਆਂ ਰੁੱਤਾਂ ਦੇ ਵਿੱਚ ਇਹ ਹਰਿਆ ਭਰਿਆ ਰਹਿੰਦਾ ਹੈ। ਸਾਰੀਆਂ ਰੁੱਤਾਂ ਦੇ ਵਿੱਚ ਸਾਰੇ ਦਰਖਤ ਬਨਸਪਤੀ ਹਰੀ ਭਰੀ ਨਹੀਂ ਰਹਿੰਦੀ, ਫਿਰ ਰੁੱਤਾਂ ਦੇ ਅੰਦਰ ਬਦਲਾਵ ਆਉਂਦਾ। ਪਤਝੜ ਦੇ ਵਿੱਚ ਪੱਤੇ ਦਰਖਤਾਂ ਦੇ ਝੜ ਜਾਂਦੇ ਆ, ਬਸੰਤ ਰੁੱਤ ਵਿੱਚ ਖਿੜਦੇ ਆ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਸੰਤ ਰਾਗ ਹੀ ਉਚਾਰਨ ਕੀਤਾ ਹੋਇਆ, ਤੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਧਾਰਨ ਕੀਤਾ ਸਭ ਗੁਣਾਂ ਦੇ ਸਮੇਤ ਮਨ ਪ੍ਰਫੁੱਲਤ ਹੋਇਆ ਤੇ ਸਾਰੀਆਂ ਰੁੱਤਾਂ ਦੇ ਵਿੱਚ ਹਰਿਆ ਭਰਿਆ ਰਹਿੰਦਾ ਹੈ।
ਬਸ ਬਸੰਤ ਗੁਰ ਮਿਲੇ ਦੇਵ,
ਜਦੋਂ ਪ੍ਰਕਾਸ਼ ਰੂਪ ਪਰਮੇਸ਼ਰ ਦੇ ਰੂਪ ਸਤਿਗੁਰੂ ਸਾਹਿਬ ਜੀ ਮਿਲੇ ਨੇ ਤਾਂ ਸਾਧ ਬਸੰਤ ਸਦਾ ਹੀ ਆਨੰਦ ਹੈ, ਸਦਾ ਹੀ ਖੇੜਾ ਹੈ।
ਬਿਰਖ ਜੰਮਿਓ ਹੈ ਪਾਰ ਜਾਤ,
ਪਾਰ ਜਾਤ ਜਿਹੜਾ ਦਰਖਤ ਹੈ ਉਹ ਜੰਮਿਆ। ਪਾਰ ਜਾਤ ਜਿਵੇਂ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੁੰਦਾ, ਦੇਵਤਿਆਂ ਪਾਸ ਮੰਨਿਆ ਹੋਇਆ ਹੈ, ਇਸ ਤਰ੍ਹਾਂ ਹਿਰਦੇ ਦੇ ਵਿੱਚ ਜਿਹੜਾ ਨਾਮ ਪ੍ਰਗਟ ਹੋਇਆ ਇਹ ਮਾਨੋ ਪਾਰ ਜਾਤ ਰੁੱਖ ਹੀ ਹਿਰਦੇ ਦੇ ਵਿੱਚ ਜੰਮਿਓ ਇਸ ਤਰੀਕੇ ਨਾਲ ਉੱਗ ਪਿਆ ਹੈ।
ਫੂਲ ਲੱਗੇ ਫਲ ਰਤਨ ਭਾਂਤ,
ਇਸੇ ਤਰ੍ਹਾਂ ਇਹ ਨਾਮ ਰੂਪੀ ਦਰਖਤ ਜਿਹੜਾ ਹਿਰਦੇ ਚ ਪੈਦਾ ਹੋਇਆ ਨਾ ਪਾਰ ਜਾਤ, ਇਹਨੂੰ ਫੁੱਲ ਵੀ ਲੱਗੇ, ਇਹਨੂੰ ਫਲ ਵੀ ਲੱਗੇ ਨੇ। ਇਹਨੂੰ ਫੁੱਲ ਕਿਹੜੇ ਲੱਗੇ ਆ? ਰਤਨ, ਫੂਲ ਲੱਗੇ ਰਤਨ, ਜਿਹੜੇ ਰਤਨ ਹਨ ਵਿਰਾਗ ਆਦਿਕ ਜਿਹੜੇ ਸ਼ੁਭ ਸਾਧਨ ਨੇ ਇਹਨੂੰ ਫੁੱਲ ਲੱਗੇ ਹੋਏ ਆ, ਤੇ ਇਹਨਾਂ ਸਾਧਨਾਂ ਦੇ ਸਮੇਤ ਜਦੋਂ ਹੋਈਏ ਵਿਰਾਗ ਆਦਿਕ ਧਾਰਨ ਕਰੀਏ ਇਹਨਾਂ ਤੋਂ ਬਾਅਦ ਫਿਰ ਗਿਆਨ ਪ੍ਰਗਟ ਹੁੰਦਾ। ਇਸੇ ਤਰ੍ਹਾਂ ਭਾਂਤ ਨਾਮ ਪ੍ਰਕਾਸ਼ ਦਾ ਹੈ, ਤੇ ਵਿਰਾਗ ਰੂਪੀ ਫੁੱਲ ਲੱਗੇ ਆ, ਤੇ ਜਿਹੜਾ ਪ੍ਰਕਾਸ਼ ਹੋਣਾ ਹਿਰਦੇ ਦੇ ਵਿੱਚ ਗਿਆਨ ਦਾ ਇਹ ਮਾਨੋ ਫਲ ਲੱਗਾ ਹੈ।
ਤ੍ਰਿਪਤ ਅਗਾਨੇ ਹਰ ਗੁਣ ਹੀ ਗਾਏ,
ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਜਿਹੜਾ ਗਾਇਆ ਇਹਦੇ ਨਾਲ ਤ੍ਰਿਪਤ ਹੋ ਗਏ, ਅਗਾਏ ਰੱਜ ਗਏ ਹਾਂ।
ਜਨ ਨਾਨਕ ਹਰ 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 ਧਿਆਏ,
ਇਸ ਤਰ੍ਹਾਂ ਮਨ ਕਰਕੇ ਤੇ ਸਰੀਰ ਕਰਕੇ ਦੋਵਾਂ ਕਰਕੇ ਤ੍ਰਿਪਤ ਹੋ ਗਏ ਆ। ਮਨ ਵੀ ਰੱਜ ਗਿਆ, ਮਨੋ ਵੀ ਕਿਸੇ ਚੀਜ਼ ਦੀ ਭੁੱਖ ਨਹੀਂ ਰਹੀ, ਸੋ ਇਸੇ ਤਰ੍ਹਾਂ ਤ੍ਰਿਪਤ ਹੋਏ ਆ। ਅਗਾਨੇ ਤੇ ਸਰੀਰ ਕਰਕੇ ਵੀ ਸਰੀਰ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਸਰੀਰ ਕਰਕੇ ਵੀ ਰੱਜੀਆਂ ਪਰਮੇਸ਼ਰ ਦੇ ਗੁਣਾਂ ਨੂੰ ਗਾ ਕਰਕੇ। ਜਨ ਨਾਨਕ ਹਰ 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 ਧਿਆਏ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਧਿਆਉਣਾ ਕੀਤਾ ਤਾਂ ਹੀ ਸਭ ਫਲਾਂ ਦੀ ਪ੍ਰਾਪਤੀ ਹੋਈ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਮਹਾਂਪੁਰਖਾਂ ਬਖਸ਼ੀਆਂ ਜੀ। ਆਪ ਸਾਰੇ ਸੂਝਵਾਨ ਹੋ, ਸਤਿਗੁਰੂ ਸਾਹਿਬ ਜੀ ਆਪ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।